ਏਕ ਓੰਕਾਰ ਸਤਿਗੁਰ ਪ੍ਰਸਾਦ ਤਨ ਮਨ ਸਭ ਕੁਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਗੁਰ ਕਹਿ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਏ ਹਰ ਕਾ ਨਾਮ ਸਤਿਕਰ ਜਾਣੇ ਗੁਰ ਕਹਿ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ ਏਕੋ ਸੱਚਾ ਸਭ ਮੈਂ ਵਰਤੈ ਬਿਰਲਾ ਕੋ ਵਿਚਾਰੇ ਆਪੇ ਮੇਰ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨਾ ਹੁਕਮੋ ਵਰਤੇ ਗੁਰਮੁਖ ਆਪ ਪਛਾਣੈ ਨਾਮ ਤੇ ਆਏ ਤਾਂ ਸਤਿਗੁਰ ਭਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸਦਾ ਸਭ ਕੁਛ ਹੋਵੇ ਜੇ ਵਿੱਚੋਂ ਆਪ ਗਵਾਏ ਨਾਮ ਤੇ ਆਏ ਤਾਂ ਸਤਿਗੁਰ ਭਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸਦਾ ਸਭ ਕੁਛ ਹੋਵੇ ਜੇ ਵਿੱਚੋਂ ਆਪ ਗਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਸਤਿਪੁਰਸ਼ਾਂ ਦੀ ਪਾਵਨ ਪਵਿੱਤਰ ਚਰਨ ਛੋਹ ਨੂੰ ਪ੍ਰਾਪਤ ਕਰਕੇ ਪਾਵਨ ਪਵਿੱਤਰ ਹੋਈ ਧਰਤੀ 'ਤੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤ ਸੰਗਤ ਦੇ ਰੂਪ ਵਿੱਚ ਜੁੜ ਕੇ ਬੈਠੀ ਸਮੂਹ ਸਾਧ ਸੰਗਤ ਜੀ, ਅੱਜ ਅੱਸੂ ਦਾ ਮਹੀਨਾ, ਸੰਗਰਾਂਦ ਦਾ ਮਹੀਨਾ ਪ੍ਰਾਰੰਭ ਹੋਇਆ ਹੈ। ਅੱਸੂ ਮਹੀਨੇ ਦੀ ਸੰਗਰਾਂਦ ਸ਼ੁਰੂਆਤ ਅੱਜ ਆਪ ਜੀ ਨੇ, ਸਮੂਹ ਸੰਗਤਾਂ ਨੇ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਿਆ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਰਸਨਾ ਤੋਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਬਾਰਾਂ ਮਾਹਾਂ ਦਾ ਜੋ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਹੈ ਆਪ ਸਮੂਹ ਸੰਗਤ ਨੇ ਸਰਵਣ ਕੀਤੀ ਹੈ। ਬਹੁਤ ਸਾਰੀਆਂ ਸੰਗਤਾਂ ਦੂਰ ਨੇੜੇ ਤੋਂ ਚੱਲ ਕੇ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਅਸਥਾਨ ਦੀ ਹਾਜ਼ਰੀ ਭਰਨ ਆਈਆਂ ਨੇ। ਹਰ ਇੱਕ ਮਨੁੱਖ ਦੀ ਮਨ ਦੀ ਇੱਛਾ ਹੁੰਦੀ ਆ ਕਿ ਜਿਹੜਾ ਮਹੀਨੇ ਦਾ ਨਾਮ ਹੈ ਕਿਸੇ ਭਲੇ ਪੁਰਸ਼ ਦੀ ਰਸਨਾ ਤੋਂ ਜਾਂ ਗੁਰਮਤਿ ਦੇ ਅਨੁਸਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਮਹੀਨੇ ਦਾ ਨਾਮ ਸਰਵਣ ਕਰ ਲਿਆ ਜਾਵੇ ਤਾਂ ਆਉਣ ਵਾਲਾ ਮਹੀਨਾ ਜਿਹੜਾ ਹੈ ਸੁੱਖ ਸ਼ਾਂਤੀ ਨਾਲ ਬਤੀਤ ਹੋ ਜਾਂਦਾ ਹੈ। ਇਹ ਸਾਡੇ ਗੁਰਮਤਿ ਦੇ ਅਨੁਸਾਰ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਲੈ ਕੇ ਗੁਰਮਤਿ ਮਰਯਾਦਾ ਚੱਲਦੀ ਆਈ ਹੈ, ਉਹ ਗੁਰਮਤਿ ਮਰਯਾਦਾ ਅੱਜ ਸਾਡੇ ਸਿੱਖ ਧਰਮ ਦੇ ਸਾਰੇ ਅਸਥਾਨਾਂ 'ਤੇ ਜਿੱਥੇ ਜਿੱਥੇ ਵੀ ਕੋਈ ਅਸਥਾਨ ਹੈ ਉੱਥੇ ਬਾਰਾਂ ਮਹਾਂ ਜੀ ਦੀ ਬਾਣੀ ਪੜ੍ਹ ਕੇ ਗੁਰਮੁਖ ਪਿਆਰੇ ਕੜਾ ਪ੍ਰਸਾਦ ਦੀ ਦੇਖ ਕਰਕੇ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਨੇ, ਮਹੀਨੇ ਦੀ ਸੁੱਖ ਸ਼ਾਂਤੀ ਦੇ ਵਾਸਤੇ ਅਰਦਾਸ ਕਰਦੇ ਨੇ। ਇਹ ਮਹਾਂਪੁਰਸ਼ਾਂ ਦਾ ਪਵਿੱਤਰ ਅਸਥਾਨ ਹੈ ਜਿੱਥੇ ਸੰਗਰਾਂਦ ਦਾ ਪਵਿੱਤਰ ਦਿਹਾੜਾ, ਕਿਉਂਕਿ ਪਵਿੱਤਰ ਦਿਹਾੜੇ ਤਾਂ ਹੋਰ ਵੀ ਨੇ, ਮੱਸਿਆ ਦਾ, ਪੁੰਨਿਆ ਦਾ, ਇਕਾਦਸ਼ੀ, ਦੁਆਦਸ਼ੀ ਵਗੈਰਾ, ਦਸਵੀਂ, ਪੰਚਮੀ ਵਗੈਰਾ ਬਾਰੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਤਾਂ ਭਾਵੇਂ ਹੋਰ ਨਗਰਾਂ ਵਿੱਚ ਵੀ ਸਤਿਗੁਰੂ ਜੀ ਦੀ ਪਵਿੱਤਰ ਰਸਨਾ ਤੋਂ ਆਪ ਸੋ ਸੰਗਤਾਂ ਨੇ ਨਾਮ ਬਾਣੀ ਸਰਵਣ ਕੀਤੀ ਹੈ, ਪਰ ਭਾਈ ਇਹ ਮਹਾਂਪੁਰਸ਼ਾਂ ਦੇ ਪਵਿੱਤਰ ਅਸਥਾਨ ਦੀ ਯਾਤਰਾ ਮਹਾਂਪੁਰਸ਼ਾਂ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਪਰ ਚੱਲ ਕੇ ਆਉਣਾ ਹੀ ਬਹੁਤ ਵੱਡੇ ਕਰਮ ਮਨੁੱਖ ਦੇ ਬਣ ਜਾਂਦੇ ਨੇ। ਕਿਸੇ ਮਨੁੱਖ ਨੇ ਆਪਣੇ ਭਾਗਾਂ ਨੂੰ ਵੱਡੇ ਬਣਾਉਣਾ ਹੋਵੇ, ਭਾਗ ਚੰਗੇ ਬਣਾਉਣੇ ਹੋਣ, ਤਾਂ ਮਹਾਂਪੁਰਸ਼ਾਂ ਦੇ ਪਵਿੱਤਰ ਅਸਥਾਨਾਂ ਦੀ ਹਾਜ਼ਰੀ ਭਰਨੀ ਜਾਂ ਸਤਿਪੁਰਸ਼ਾਂ ਨੂੰ ਮਹਾਂਪੁਰਸ਼ਾਂ ਨੂੰ ਡੰਡੌਤ ਕਰਨੀ, ਨਮਸਕਾਰ ਕਰਨੀ, ਇਹ ਮਨੁੱਖ ਦੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਜਿਨ੍ਹਾਂ ਦਾ ਵਿਸ਼ਵਾਸ ਮਹਾਂਪੁਰਸ਼ਾਂ ਦੇ ਚਰਨਾਂ 'ਤੇ, ਮਹਾਂਪੁਰਸ਼ਾਂ ਦੇ ਜੀਵਨ 'ਤੇ ਵੱਧ ਜਾਂਦਾ ਹੈ, ਉਹ ਪੁਰਸ਼ ਗੁਰੂ ਦੇ ਮਾਰਗ 'ਤੇ ਸਹਿਜੇ ਸੁਖਾਲੇ ਪਹੁੰਚ ਜਾਂਦੇ ਹਨ। ਸੋ ਇਹ ਅਸਥਾਨ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੱਖ ਧਰਮ ਦੀ ਜੋ ਗੁਰਮਤਿ ਦਰੜਾਈ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਉਸ ਮਰਯਾਦਾ ਨੂੰ ਦ੍ਰਿੜ ਕਰਾਉਣ ਵਾਸਤੇ ਜਾਂ ਬ੍ਰਹਮ ਗਿਆਨ ਦੀ ਵਿੱਦਿਆ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਸਾਡੇ ਸਿੱਖ ਧਰਮ ਦੇ ਵੱਡੇ ਵੱਡੇ ਮਹਾਂਪੁਰਸ਼ਾਂ ਦੇ ਹਿੱਸੇ ਵਿੱਚ ਆਈ ਹੈ, ਉਹ ਗੁਰਮਤਿ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੇ ਸੰਸਾਰ ਦੇ ਵਿੱਚ ਆ ਕੇ ਸੰਸਾਰ ਦੇ ਲੋਕ ਜਿਹੜੇ ਭਾਵਨਾ ਵਾਲੇ ਪੁਰਸ਼ ਸਨ ਜਾਂ ਜਿਹੜੇ ਸ਼ਰਧਾ ਵਾਲੇ ਗੁਰਮੁਖ ਸਨ ਜਾਂ ਜਿਹੜੇ ਇਸ ਗੱਲ ਦੇ ਇੱਛੁਕ ਸਨ ਕਿ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇ, ਉਹਨਾਂ ਨੂੰ ਬਾਬਾ ਜਵਾਲਾ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਕੋਲੋਂ ਇਹ ਵਸਤੂਆਂ ਪ੍ਰਾਪਤ ਹੋਈਆਂ ਨੇ। ਭਾਵੇਂ ਮਨੁੱਖ ਦੀ ਮੰਗ ਹਰ ਇੱਕ ਦੀ ਆਪਣੀ ਵੱਖਰੀ ਵੱਖਰੀ ਹੈ, ਬਹੁਤੇ ਮਨੁੱਖ ਆਪਣੇ ਸੁੱਖਾਂ ਦੀ ਇੱਛਾ ਤੱਕ ਸੀਮਿਤ ਰਹਿੰਦੇ ਨੇ, ਬਹੁਤੇ ਮਨੁੱਖਾਂ ਦੇ ਮਨ ਦੀ ਇੱਛਾ ਕਿ ਚਾਰ ਪਦਾਰਥ ਜੇ ਸੰਸਾਰ ਵਿੱਚ ਪ੍ਰਾਪਤ ਹੋ ਜਾਣ, ਸੰਸਾਰ ਦੇ ਸੁੱਖਾਂ ਨੂੰ ਮਾਣਦਿਆਂ ਹੋਇਆਂ ਮਨੁੱਖ ਸੰਸਾਰ ਵਿੱਚੋਂ ਮੁਕਤ ਵੀ ਹੋ ਜਾਵੇ, ਜਨਮ ਮਰਨ ਦੇ ਚੱਕਰ ਤੋਂ ਵੀ ਨਿਕਲ ਜਾਵੇ, ਬਹੁਤ ਸਾਰੇ ਪੁਰਸ਼ਾਂ ਦੀ ਇੱਛਾ ਹੀ ਬਣੀ ਹੁੰਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਆਪਣੀ ਬਾਣੀ ਵਿੱਚ ਲਿਖਦੇ ਨੇ, ਭਾਈ ਇਹ ਇੱਛਾ ਮਨੁੱਖ ਦੀ ਪ੍ਰਾਪਤ ਹੋ ਸਕਦੀ ਹੈ, ਚਾਰ ਪਦਾਰਥ ਮਿਲ ਸਕਦੇ ਨੇ, ਉਹ ਕਿੱਥੋਂ ਮਿਲਣਗੇ? ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਬਹੁਤ ਸੌਖੇ ਢੰਗ ਨਾਲ ਇੱਕ ਗੱਲ ਦੱਸ ਦਿੱਤੀ ਕਿ ਜਿਹੜੇ ਪਰਮੇਸ਼ਰ ਦੇ ਨਾਲ ਮਿਲੇ ਹੋਈਆਂ ਆਤਮਾ, ਰੱਬੀ ਰੰਗ ਵਿੱਚ ਰੰਗੀਆਂ ਹੋਈਆਂ ਆਤਮਾ, ਪਰਮੇਸ਼ਰ ਦੇ ਨਾਲ ਪਿਆਰ ਕਰਨ ਵਾਲੀਆਂ ਆਤਮਾ ਨੇ, ਉਹਨਾਂ ਕੋਲ ਤੁਸੀਂ ਜਾਓਗੇ ਤੁਹਾਨੂੰ ਚਾਰੇ ਪਦਾਰਥ ਮਿਲ ਜਾਣਗੇ। ਹੋਰ ਬਾਕੀ ਦੁਨੀਆਂ ਦੇ ਵਿੱਚ ਦੇਵੀ ਦੇਵਤੇ ਨੇ, ਕੁਛ ਹੱਦ ਤੱਕ ਉਹਨਾਂ ਦੇ ਕੋਲ ਪਾਵਰਾਂ ਹੁੰਦੀਆਂ ਨੇ, ਪਰ ਇਹ ਚਾਰ ਪਦਾਰਥ ਹਰ ਕੋਈ ਨਹੀਂ ਦੇ ਸਕਦਾ। ਇਹ ਚਾਰ ਪਦਾਰਥ ਜੇ ਮਿਲਦੇ ਸੰਤ ਬਾਬਾ ਜਵਾਲਾ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਦੇ ਚਰਨਾਂ ਵਿੱਚੋਂ ਇਹ ਚੀਜ਼ਾਂ ਸਹਿਜੇ ਮਿਲ ਜਾਂਦੀਆਂ ਨੇ। ਪੰਜਵੇਂ ਪਾਤਸ਼ਾਹ ਜੀ ਦਾ ਬਚਨ ਹੈ, ਚਾਰ ਪਦਾਰਥ ਜੇ ਕੋ ਮੰਗ ਹੈ ਸਾਧ ਜਨਾਂ ਕੀ ਸੇਵਾ ਲਾਗੇ। ਜਿਹੜਾ ਹੁਣ ਵੀ ਕੋਈ ਭਾਵਨਾ ਨਾਲ ਉਹਨਾਂ ਦੀ ਸੇਵਾ ਕਰਦਾ, ਉਹਨਾਂ ਨੂੰ ਚਾਰ ਪਦਾਰਥ ਮਿਲ ਜਾਂਦੇ ਨੇ। ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਕਹਿੰਦੇ, ਜੇ ਕੋ ਆਪਣਾ ਦੁੱਖ ਮਿਟਾਵੇ, ਜੇ ਕਿਸੇ ਨੂੰ ਪਾਈ ਦੁਖੀ ਹੈ ਮਨੁੱਖ, ਕੋਈ ਮਨ ਕਰਕੇ ਦੁਖੀ ਹੈ, ਕੋਈ ਤਨ ਕਰਕੇ ਦੁਖੀ ਹੈ, ਸਾਰਾ ਸੰਸਾਰ ਦੁਖੀ ਹੈ, ਰਾਜਾ ਵੀ ਦੁਖੀ ਹੈ, ਗਰੀਬ ਵੀ ਦੁਖੀ ਹੈ, ਵੱਡੇ ਵੱਡੇ ਰਾਜੇ ਮਹਾਰਾਜੇ ਦੁਖੀ ਨੇ, ਭਿਖਾਰੀ ਵੀ ਦੁਖੀ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਹਿਰਦੇ ਸਤਗਾਵੇ, ਹਰੀ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਗਾਉਣਾ ਕਰੇ, ਜੀਵ ਨਾਲ ਗਾਉਣਾ ਹੋਰ ਗੱਲ ਹੈ, ਹਿਰਦੇ ਆਤਮਾ ਅੰਦਰ ਜਿਸ ਮਨੁੱਖ ਦੇ ਅੰਦਰ ਆਵਾਜ਼ ਚੱਲ ਪੈਂਦੀ ਹੈ, ਫਿਰ ਉਹਨੂੰ ਜੀਵ ਨਾਲ ਬੋਲਣ ਦੀ ਜ਼ਰੂਰਤ ਨਹੀਂ ਪੈਂਦੀ। ਜੀਵ ਨਾਲ ਤਾਂ ਇੱਕ ਅਭਿਆਸ ਕਰਨਾ ਹੈ, ਜਦੋਂ ਜੀਵ ਦਾ ਅਭਿਆਸ ਖਤਮ ਹੋ ਜਾਂਦਾ ਫਿਰ ਉਹ ਚੀਜ਼ ਆਪਣੇ ਆਪ ਹਿਰਦੇ ਦੇ ਅੰਦਰ ਉਤਰ ਜਾਂਦੀ ਹੈ। ਮਨੁੱਖ ਰੋਟੀ ਖਾਂਦਾ ਹੈ, ਦੰਦ ਆਪਣੀ ਕਿਰਿਆ ਕਰਦੇ ਨੇ, ਜੀਵ ਆਪਣੀ ਕਿਰਿਆ ਕਰਦੀ ਹੈ। ਜਦੋਂ ਰੋਟੀ ਦੀ ਬੁਰਕੀ ਮੂੰਹ ਵਿੱਚ ਮਨੁੱਖ ਪਾਉਂਦਾ, ਉਹਦੀ ਕਿਰਿਆ ਜਦੋਂ ਪੂਰੀ ਹੋ ਜਾਂਦੀ ਦੰਦਾਂ ਦੀ ਤਾਂ ਜੀਭ ਦੀ, ਉਹ ਜਿਹੜੀ ਰੋਟੀ ਹੈ ਮਨੁੱਖ ਦੇ ਅੰਦਰ ਚਲੀ ਜਾਂਦੀ। ਪਰ ਜਿੰਨਾ ਚਿਰ ਰੋਟੀ ਚਿੱਥੀ ਨਾ ਹੋਵੇ, ਉਹਦੀ ਕਿਰਿਆ ਸੰਪੂਰਨ ਨਾ ਹੋਵੇ, ਤਾਂ ਉਹ ਰੋਟੀ ਅੰਦਰ ਨੂੰ ਧੱਕਿਆਂ ਵੀ ਜਾਂਦੀ ਨਹੀਂ ਹੈ। ਇਸ ਕਰਕੇ ਜੀਭ ਦੀ ਜਿੰਨੀ ਕਿਰਿਆ ਹੈ, ਇਹਦੇ ਨਾਲ ਨਾਮ ਜਪਣ ਵਾਲੇ ਪਹਿਲਾਂ ਜੀਭ ਤੋਂ ਹੀ ਗੱਲ ਸ਼ੁਰੂ ਹੁੰਦੀ ਹੈ, ਉਦੋਂ ਜੀਭ ਤੋਂ ਬਾਅਦ ਹੌਲੀ ਹੌਲੀ ਮਨੁੱਖ ਦੀ ਜੀਭ ਖੜੀ ਹੋ ਜਾਂਦੀ ਹੈ, ਅਤੇ ਹਿਰਦੇ ਅੰਦਰ ਜਿਹੜਾ ਮਨੁੱਖ ਹਰ ਵੇਲੇ ਉਚਾਰਨ ਕਰਦਾ, ਭਾਵੇਂ ਸੰਸਾਰੀ ਗੱਲਾਂ ਦਾ, ਭਾਵੇਂ ਸਾਰਾ ਸੰਸਾਰੀ ਪਦਾਰਥਾਂ ਦੀ ਇੱਛਾ ਹੈ, ਉਹ ਮਨ ਦੇ ਅੰਦਰ ਹਰੇਕ ਪੁਰਖ ਦੇ ਅੰਦਰ ਉਹ ਹਰ ਵੇਲੇ ਵਿਚਾਰ ਚੱਲਦੇ ਰਹਿੰਦੇ ਨੇ, ਸਿਮਰਨ ਚੱਲਦਾ ਰਹਿੰਦਾ। ਉਹ ਜੀਵ ਨਾਲ ਨਾਮ ਜਪਿਆ ਹੋਇਆ, ਜਦੋਂ ਉਹਦੀ ਕਿਰਿਆ ਪੂਰੀ ਹੋ ਗਈ, ਮਨੁੱਖ ਦੇ ਅੰਦਰੋਂ ਹਿਰਦੇ ਵਿੱਚੋਂ ਦੂਸਰੀਆਂ ਗੱਲਾਂ ਨਿਕਲ ਜਾਂਦੀਆਂ ਨੇ, ਪਰਮੇਸ਼ੁਰ ਦਾ ਨਾਮ ਹਿਰਦੇ ਦੇ ਅੰਦਰ ਵੱਸ ਜਾਂਦਾ। ਉਹ ਜਿਨ੍ਹਾਂ ਪੁਰਸ਼ਾਂ ਦੇ ਹਿਰਦੇ ਦੇ ਅੰਦਰ ਵੱਸ ਜਾਂਦਾ ਉਹਨਾਂ ਪੁਰਸ਼ਾਂ ਨੂੰ ਫਿਰ ਸੰਸਾਰਕ ਦੁੱਖ ਕੋਈ ਨਹੀਂ ਰਹਿੰਦਾ। ਭਾਵੇਂ ਸਰੀਰ ਦਾ ਦੁੱਖ ਹੋਵੇ ਤਾਂ ਵੀ ਉਹ ਇਸ ਦੀ ਗੱਲ ਦੀ ਪਰਵਾਹ ਨਹੀਂ ਕਰਦੇ, ਭਾਵੇਂ ਕੋਈ ਮਾਨਸਿਕ ਦੁੱਖ ਹੋਵੇ ਤਾਂ ਵੀ ਉਹਦੀ ਪਰਵਾਹ ਨਹੀਂ ਕਰਦੇ। ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਕਹਿੰਦੇ, ਜੇ ਕੋ ਆਪਣੀ ਸੋਭਾ ਲੋਰ ਹੈ। ਅੱਜ ਸੰਸਾਰ ਵਿੱਚ ਹਰ ਕੋਈ ਮਨੁੱਖ ਆਪਣੀ ਵਡਿਆਈ ਦੀ ਇੱਛਾ ਰੱਖਦਾ ਹੈ, ਚਾਹੇ ਕੋਈ ਛੋਟੇ ਤੋਂ ਛੋਟੀ ਜੂਨੀ ਜਾਂ ਕੁੱਤੇ ਤੋਂ ਲੈ ਕੇ ਹੋਰ ਜਿੰਨੇ ਸਾਧ ਸੰਗਤ ਜੀ ਬਿੱਲੀਆਂ ਚੁੱਤੇ ਜੋ ਵੀ ਜਾਨਵਰ ਆਪ ਤੁਸੀਂ ਰੱਖੇ ਹੋਏ ਨੇ, ਜਾਂ ਜੰਗਲ ਵਿੱਚ ਫਿਰਦੇ ਨੇ ਜਾਂ ਕਿਤੇ ਸ਼ਹਿਰਾਂ ਵਿੱਚ ਫਿਰਦੇ ਨੇ, ਹਰ ਕੋਈ ਆਪਣੇ ਮਾਣ ਦੀ ਇੱਛਾ ਰੱਖਦਾ ਹੈ। ਕੁੱਤੇ ਨੂੰ ਮਾਣ ਦਿਓ, ਤੁਹਾਡੇ ਮਗਰ ਮਗਰ ਪੂਛ ਹਿਲਾਉਂਦਾ ਫਿਰਦਾ ਹੈ। ਇਸ ਤਰ੍ਹਾਂ ਹਰ ਕੋਈ ਮਨੁੱਖ ਦੀ ਇੱਛਾ ਹੈ ਕਿ ਮੈਨੂੰ ਸਮਾਜ ਵਿੱਚ ਮਾਣ ਵਡਿਆਈ ਮਿਲੇ। ਸਤਿਗੁਰੂ ਜੀ ਕਹਿੰਦੇ, ਜੇ ਕਿਸੇ ਨੇ ਮਾਣ ਵਡਿਆਈ ਲੈਣੀ ਹੈ, ਸੋਭਾ ਸੰਸਾਰ ਵਿੱਚ ਲੈਣੀ ਹੈ, ਉਹ ਮਨੁੱਖ ਆਪਣੀ ਹਉਮੈ ਨੂੰ ਛੱਡ ਦੇਵੇ। ਜਦੋਂ ਹਉਮੈ ਕਿਸੇ ਮਨੁੱਖ ਦੇ ਅੰਦਰੋਂ ਨਿਕਲ ਜਾਂਦੀ ਹੈ ਤਾਂ ਸਾਰਾ ਹੀ ਸੰਸਾਰ ਉਸ ਨੂੰ ਨਮਸਕਾਰ ਕਰਨ ਲੱਗ ਜਾਂਦਾ। ਇਹ ਇੱਕ ਹਉਮੈ ਹੀ ਪਰਮੇਸ਼ੁਰ ਤੋਂ ਦੂਰ ਕਰਦੀ ਹੈ। ਤਾਂ ਸਤਿਗੁਰੂ ਬਾਣੀ ਵਿੱਚ ਲਿਖਦੇ, ਜੇ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਪਛਾਣ, ਕਹੋ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ। ਜਿਨ੍ਹਾਂ ਨੇ ਹਉਮੈ ਛੱਡ ਦਿੱਤੀ ਹੈ ਉਹਨਾਂ ਨੇ ਪਰਮੇਸ਼ੁਰ ਦੀ ਪਛਾਣ ਕਰ ਲਈ ਹੈ। ਅਤੇ ਜਿਨ੍ਹਾਂ ਨੇ ਹਉਮੈ ਸਮਾਜ ਵਿੱਚ, ਤੁਸੀਂ ਦੇਖੋ ਜਿਹੜੇ ਮਨੁੱਖ ਆਪਣੇ ਆਪ ਨੂੰ ਨੀਵਾਂ ਸਮਝਦੇ ਨੇ, ਸਮਾਜ ਦੇ ਵਿੱਚ ਲੋਕ ਉਹਨਾਂ ਦਾ ਸਤਿਕਾਰ ਕਰਦੇ ਨੇ, ਜਿਹੜੇ ਮਨੁੱਖ ਹੰਕਾਰ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਸਮਾਜ ਵਿੱਚ ਦੇ ਸਾਹਮਣੇ ਭਾਵੇਂ ਕੋਈ ਗੱਲ ਨਾ ਕਹੇ, ਬਾਅਦ ਵਿੱਚ ਉਹਨਾਂ ਦੀ ਲੋਕ ਗੱਲਾਂ ਕਰਦੇ ਨੇ। ਇਸ ਕਰਕੇ ਹਉਮੈ ਸਭ ਤੋਂ ਵੱਡਾ ਇੱਕ ਬੰਧਨ ਹੈ ਪਰਮੇਸ਼ੁਰ ਦੇ ਮਿਲਣ ਦੇ ਵਿੱਚ। ਇੱਕ ਪਾਸੇ ਹਉਮੈ ਹੈ, ਇੱਕ ਦੂਸਰੇ ਪਾਸੇ ਪਰਮੇਸ਼ੁਰ ਦਾ ਪਿਆਰ ਹੈ। ਇਹ ਦੋਈ ਗੱਲਾਂ ਇੱਕ ਜਗ੍ਹਾ 'ਤੇ ਇਕੱਠੀਆਂ ਰਹਿੰਦੀਆਂ ਨਹੀਂ ਹਨ। ਜੇ ਹਉਮੈ ਹੈ ਤਾਂ ਪਰਮੇਸ਼ੁਰ ਦਾ ਨਾਮ ਨਹੀਂ, ਜੇ ਪਰਮੇਸ਼ੁਰ ਦਾ ਨਾਮ ਕਿਸੇ ਦੇ ਹਿਰਦੇ ਅੰਦਰ ਆ ਗਿਆ ਤਾਂ ਹਉਮੈ ਰਹਿੰਦੀ ਨਹੀਂ ਹੈ। ਇਸ ਤਰ੍ਹਾਂ ਧੁੱਪ ਛਾਂ ਦਾ ਤਿੱਖਾ ਵਿਰੋਧ ਹੈ, ਗਰਮੀ ਸਰਦੀ ਦਾ ਤਿੱਖਾ ਵਿਰੋਧ ਹੈ, ਇਸੇ ਤਰ੍ਹਾਂ ਹਉਮੈ ਨਾਮੇ ਦਾ ਵੀ ਵਿਰੋਧ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜੇ ਕੋ ਜਨਮ ਮਰਨ 'ਤੇ ਡਰੇ। ਜੇ ਕਿਸੇ ਮਨੁੱਖ ਨੂੰ ਜਨਮ ਮਰਨ ਤੋਂ ਡਰ ਲੱਗਦਾ, ਪਹਿਲੀ ਗੱਲ ਤਾਂ ਬਹੁਤ ਮਨੁੱਖ ਇਸ ਗੱਲ ਤੋਂ ਡਰਦੇ ਨਹੀਂ ਹਨ। ਜਨਮ ਦਾ ਦੁੱਖ ਸਾਰਿਆਂ ਨੂੰ ਭੁੱਲ ਗਿਆ, ਮਰਨ ਦਾ ਦੁੱਖ ਅੱਗੇ ਉਹਨੂੰ ਕਿਸੇ ਨੂੰ ਚੇਤਾ ਨਹੀਂ ਆਉਂਦਾ, ਮਰਨ ਦਾ ਦੁੱਖ ਕਿਸੇ ਨੂੰ ਵਿਆਪਿਆ ਹੋਇਆ ਵੀ ਨਹੀਂ ਹੈ। ਤਾਂ ਦੁਨੀਆਂ ਨੂੰ ਮਰਦੇ ਹੋਏ ਮਨੁੱਖ ਦੇਖਦਾ ਹੈ, ਪਰ ਇਹ ਮਨੁੱਖ ਨੂੰ ਆਪਣਾ ਚੇਤਾ ਨਹੀਂ ਕਿ ਮੈਂ ਵੀ ਸੰਸਾਰ ਵਿੱਚੋਂ ਚਲੇ ਜਾਣਾ। ਇਸ ਕਰਕੇ ਦੋ ਦੁੱਖ ਸਭ ਤੋਂ ਵੱਡੇ ਲਿਖੇ ਨੇ ਜਿਨ੍ਹਾਂ ਮਨੁੱਖਾਂ ਨੂੰ ਇੱਥੇ ਤੱਕ ਅਵਸਥਾ ਪਹੁੰਚਦੀ ਹੈ। ਜਿਹੜੇ ਕਹਿੰਦੇ ਸੰਸਾਰ ਵਿੱਚ ਸਾਨੂੰ ਕੋਈ ਕਿਸੇ ਸੁੱਖ ਦੀ ਇੱਛਾ ਨਹੀਂ ਹੈ, ਸਾਨੂੰ ਸੰਸਾਰ ਵਿੱਚ ਕਿਸੇ ਪਦਾਰਥ ਦੀ ਇੱਛਾ ਨਹੀਂ ਹੈ, ਅਸੀਂ ਸਿਰਫ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋਣਾ ਚਾਹੁੰਦੇ ਹਾਂ, ਅਤੇ ਸਤਿਗੁਰੂ ਜੀ ਕਹਿੰਦੇ ਸਾਧ ਜਿਨ੍ਹਾਂ ਕੀ ਸਰਨੀ ਪਰੇ, ਉਹ ਸਾਧੂ ਮਹਾਂਪੁਰਸ਼ ਰੱਬ ਦੇ ਪਿਆਰਿਆਂ ਦੀ ਸਰਨੀ ਚਲਿਆ ਜਾਵੇ, ਉਹਦਾ ਜਨਮ ਮਰਨ ਦਾ ਦੁੱਖ ਨਿਵਿਰਤ ਹੋ ਜਾਊਗਾ। ਇਹ ਕੋਈ ਝੂਠੀ ਗੱਲ ਨਹੀਂ ਹੈ। ਸਾਧੂ ਮਹਾਤਮਾ ਦੀ ਸਰਨ ਵਿੱਚ ਜਿਹੜੇ ਪੁਰਖ ਗਏ ਉਹ ਜੰਮਣ ਮਰਨ ਤੋਂ ਫਿਰ ਡਰੇ ਨਹੀਂ ਹੈ, ਚਾਹੇ ਜਨਮ ਆ ਵੀ ਗਿਆ ਚਾਹੇ ਉਹਨਾਂ ਨੂੰ ਮਰਨ ਵੀ ਆ ਗਿਆ, ਪਰ ਸੰਸਾਰ ਵਾਲਾ ਦੁੱਖ ਪੁਰਸ਼ ਉਹਨਾਂ ਪੁਰਸ਼ਾਂ ਤੱਕ ਪਹੁੰਚਦਾ ਨਹੀਂ ਹੈ ਜਿਹੜੇ ਸੰਸਾਰੀ ਲੋਕ ਇਸ ਗੱਲ ਨੂੰ ਦੁੱਖ ਮੰਨਦੇ ਨੇ। ਆਖਰੀ ਪੰਕਤੀ ਵਿੱਚ ਸਤਿਗੁਰੂ ਜੀ ਨੇ ਇੱਕ ਬਚਨ ਲਿਖਿਆ, ਗੁਰੂ ਅਰਜਨ ਦੇਵ ਜੀ ਨੇ ਕਹਿੰਦੇ, ਭਾਈ ਜਿਸ ਜਨ ਕੋ ਪ੍ਰਭ ਦਰਸ ਪਿਆਸਾ। ਬਹੁਤ ਥੋੜ੍ਹੇ ਪੁਰਸ਼ ਨੇ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਦਰਸ਼ਨਾਂ ਦੀ ਪਿਆਸ ਲੱਗਦੀ ਹੈ। ਇੱਕ ਮਨ ਦੀ ਪਿਆਸ ਹੈ, ਇੱਕ ਤਨ ਦੀ ਪਿਆਸ ਹੈ। ਤਨ ਦੀ ਪਿਆਸ ਪਾਣੀ ਨਾਲ ਬੁੱਝ ਜਾਂਦੀ ਹੈ, ਮਨ ਦੀ ਪਿਆਸ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਬੁੱਝਦੀ ਨਹੀਂ ਹੈ। ਇਸ ਕਰਕੇ ਸਰੀਰ ਤਾਂ ਮਨ ਦੋ ਚੀਜ਼ਾਂ ਨੇ। ਜਿਹੜੇ ਪੁਰਸ਼ਾਂ ਨੂੰ ਮਨ ਦੇ ਅੰਦਰ ਰੱਬ ਦੇ ਮਿਲਣ ਦੀ ਪਿਆਸ ਲੱਗ ਜਾਂਦੀ ਹੈ, ਉਹ ਫਿਰ ਭੁੱਖ ਤ੍ਰੇਹ ਜਾਂ ਆਪਣੇ ਸੰਸਾਰ ਦੇ ਸੁੱਖਾਂ ਦੀ ਬਹੁਤੀ ਪਰਵਾਹ ਨਹੀਂ ਕਰਦੇ, ਉਹ ਫਿਰ ਸਿਰਫ ਰੱਬ ਨੂੰ ਮਿਲਣ ਵਾਸਤੇ ਇੱਛਾਵਾਨ ਹੁੰਦੇ ਆ। ਸੋ ਇਹ ਜਿਹੜਾ ਹੁਕਮ ਸਤਿਗੁਰੂ ਜੀ ਨੇ 12 ਮਾਹਾਂ ਦੇ ਵਿੱਚ ਅੱਸੂ ਮਹੀਨੇ ਦੀ ਸੰਗਰਾਂਦ ਦਾ ਵਰਣਨ ਕੀਤਾ ਹੈ, ਉਹਦੇ ਵਿੱਚ ਸਤਿਗੁਰੂ ਜੀ ਨੇ ਲਿਖਿਆ, ਆਸਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ। ਇਹ ਰੱਬ ਦੇ ਮਿਲਣ ਵਾਲੇ ਪੁਰਸ਼ਾਂ ਦੀ ਗੱਲ ਇਹਦੇ ਵਿੱਚ ਕੀਤੀ ਆ। ਇਸ ਮਹੀਨੇ ਦੇ ਵਿੱਚ ਅੱਸੂ ਮਹੀਨਾ ਅੱਜ ਪ੍ਰਾਰੰਭ ਹੋਇਆ, ਇਸ ਮਹੀਨੇ ਦੇ ਵਿੱਚ ਮਹਾਨ ਯੁੱਗ ਪੁਰਸ਼ ਸੰਤ ਬਾਬਾ ਆਇਆ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਉਹਨਾਂ ਦੀ ਬਰਸੀ ਵੀ ਇਸ ਮਹੀਨੇ 28 ਅੱਸੂ ਨੂੰ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਇਸ ਅਸਥਾਨ 'ਤੇ ਆਪ ਆਪਣੀ ਦੇਖ ਰੇਖ ਵਿੱਚ ਮਨਾਇਆ ਕਰਦੇ ਸੀ। ਭਾਵੇਂ ਹਿੰਦੁਸਤਾਨ ਦੇ ਕਿਸੇ ਵੀ ਕੋਨੇ 'ਤੇ ਮਹਾਂਪੁਰਸ਼ ਆਪਣੀਆਂ ਡਿਊਟੀ ਮੁਤਾਬਕ ਕਿਤੇ ਵੀ ਹਿੰਦੁਸਤਾਨ ਦੇ ਕਿਸੇ ਕੋਨੇ 'ਤੇ ਹੋਣ, ਪਰ ਜਿਹੜਾ 28 ਅੱਸੂ ਦਾ ਦਿਨ ਸੀ ਉਹ ਇਸ ਅਸਥਾਨ 'ਤੇ ਹਾਜ਼ਰ ਹੁੰਦੇ ਸੀ, ਆਪਣੀ ਦੇਖ ਰੇਖ ਦੇ ਵਿੱਚ ਆਪਣੇ ਸਤਿਗੁਰਾਂ ਦੀ ਯਾਦ ਮਨਾਉਂਦੇ ਸੀ। ਉਹ ਸੰਤ ਬਾਬਾ ਆਇਆ ਸਿੰਘ ਜੀ ਮਹਾਰਾਜ ਦੀ ਯਾਦ ਇਸ ਮਹੀਨੇ ਵਿੱਚ ਆ ਰਹੀ ਹੈ। ਸੋ ਸੰਗਤਾਂ ਨੇ ਅੱਸੂ ਮਹੀਨਾ ਅੱਜ ਪ੍ਰਾਰੰਭ ਹੋਇਆ, ਤਕਰੀਬਨ 2 ਮਹੀਨੇ ਰਹਿੰਦੇ ਨੇ ਮਹਾਂਪੁਰਸ਼ਾਂ ਦੀ ਜਿਹੜੀ ਬਰਸੀ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਬਰਸੀ 28 ਕੱਤਕ ਨੂੰ ਆ ਰਹੀ ਹੈ ਅਤੇ ਬਾਬਾ ਆਇਆ ਸਿੰਘ ਜੀ ਮਹਾਰਾਜ ਦੀ ਬਰਸੀ 28 ਅੱਸੂ ਦੀ ਹੈ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਸਤਿਗੁਰੂ ਜੀ ਨੇ ਇਸ ਅੱਸੂ ਦੀ ਸੰਗਰਾਂਦ ਵਿੱਚ ਇਹ ਪ੍ਰਮਾਣ ਦਿੱਤਾ ਕਿ ਅਸਨ ਪ੍ਰੇਮਾ ਮਾਹੜਾ, ਕਿਉਂਕਿ ਪਿਛਲੇ ਭਾਦੋਂ ਦੇ ਮਹੀਨੇ ਵਿੱਚ ਸਤਿਗੁਰੂ ਜੀ ਨੇ ਜੋ ਗਿਆਨ ਬਖਸ਼ਿਆ ਸੀ, ਭਾਦੋ ਇਹ ਭਰਮ ਭੁਲਾਣੀ ਆ, ਦੂਜੇ ਲਗਾ ਹੇਤ, ਹਰ ਇੱਕ ਮਨੁੱਖ ਦੇ ਅੰਦਰ ਭੁਲੇਖਾ ਬਣਿਆ ਹੋਇਆ। ਜਿਸ ਤਰ੍ਹਾਂ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਇੱਕ ਬਚਨ ਲਿਖਦੇ ਨੇ, ਮਰਕਟ ਮੁੱਠੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ, ਛੂਟਨ ਕੋ ਸੰਸਾ ਪਰਿਓ ਮਨ ਬੌਰਾ ਰੇ, ਨਾਚਿਓ ਰੇ ਕਰਬਾਰ। ਜਦ ਬਾਂਦਰ ਨੂੰ ਕੋਈ ਫੜਨ ਵਾਲਾ ਫੜਦਾ, ਧਰਤੀ ਵਿੱਚ ਕੁੱਜੀ ਗੜ ਦਿੰਦੇ ਆ ਅਤੇ ਬਾਹਰ ਖੇਲਾਂ ਖਿਲਾਰ ਦਿੰਦੇ ਆ, ਕੁਛ ਖੇਲਾਂ ਕੁੱਜੀ ਦੇ ਵਿੱਚ ਛੱਡ ਦਿੰਦੇ ਆ, ਉਹ ਕੁੱਜੀ ਦੇ ਵਿੱਚ ਬਾਂਦਰ ਜਦੋਂ ਹੱਥ ਪਾਉਂਦਾ ਉਹ ਮੁੱਠ ਦਾਣਿਆਂ ਦੀ ਭਰ ਲੈਂਦਾ, ਉਹ ਫਿਰ ਜਦ ਮੁੱਠ ਕੁੱਜੀ ਵਿੱਚੋਂ ਬਾਹਰ ਕੱਢਦਾ ਤਾਂ ਨਿਕਲਦੀ ਨਹੀਂ ਆ, ਉਹਨੂੰ ਇੰਨਾ ਅਹਿਸਾਸ ਨਹੀਂ ਹੈ ਕਿ ਮੈਂ ਮੁੱਠ ਖੋਲ੍ਹ ਕੇ ਵਿੱਚੋਂ ਬਾਹਰ ਕੱਢ ਲਵਾਂ, ਅਤੇ ਜਿਹੜਾ ਮਦਾਰੀ ਆ ਉਹ 2-4 ਡੰਡੇ ਬਾਂਦਰ ਦੇ ਮਾਰ ਕੇ ਗਲ ਵਿੱਚ ਰੱਸੀ ਪਾ ਲੈਂਦਾ, ਉਹ ਫਿਰ ਘਰ ਘਰ ਨੱਚਦਾ ਫਿਰਦਾ, ਇੱਕ ਸਿਰਫ ਭੁਲੇਖੇ ਦੇ ਵਿੱਚ ਹੀ ਉਹ ਫਸ ਗਿਆ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਸੰਸਾਰ ਇੱਕ ਭੁਲੇਖਾ ਮਨੁੱਖ ਨੂੰ ਬਣਿਆ ਹੋਇਆ, ਇਹਦਾ ਇਹ ਭੁਲੇਖਾ ਕਿ ਜੇ ਮੈਂ ਕਿਤੇ ਸੰਸਾਰ ਦੇ ਹੋਰ ਕੰਮ ਧੰਦੇ ਛੱਡ ਕੇ ਕੇਵਲ ਅਤੇ ਕੇਵਲ ਨਾਮ ਜਪਣ ਲੱਗ ਗਿਆ, ਹੋ ਸਕਦਾ ਮੈਂ ਆਪਣੀਆਂ ਡਿਊਟੀਆਂ ਜਿਹੜੀਆਂ ਸਮਾਜਿਕ ਡਿਊਟੀਆਂ ਨੇ, ਪਰਿਵਾਰਕ ਡਿਊਟੀਆਂ ਨੇ, ਮੈਂ ਉਹ ਸ਼ਾਇਦ ਪੂਰੀਆਂ ਨਾ ਕਰ ਸਕਾਂ। ਇਹ ਮਨੁੱਖ ਦੇ ਅੰਦਰ ਭੁਲੇਖਾ ਬਣਿਆ ਹੋਇਆ, ਦੋ ਭਾਵ ਮਨੁੱਖ ਦੇ ਅੰਦਰ ਬਣੇ ਹੋਏ ਨੇ। ਜਿਸ ਮਨੁੱਖ ਦੇ ਅੰਦਰ ਦੋ ਭਾਵ ਹੁੰਦੇ ਨੇ ਉਹ ਮਨੁੱਖ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਦਾ। ਜਿੱਦਾਂ ਕੋਈ ਸੜਕ ਪਾਰ ਕਰਨੀ ਆ, ਗੱਡੀਆਂ ਮੋਟਰਾਂ ਇੱਧਰ ਸੱਜਿਓਂ ਖੱਬੇ ਅਤੇ ਖੱਬਿਓਂ ਸੱਜੇ ਜਾਂਦੀਆਂ ਨੇ, ਅਤੇ ਜਿਹੜਾ ਮਨੁੱਖ ਦੋ ਭਾਵਾਂ ਵਿੱਚ ਹੁੰਦਾ ਮੈਂ ਚਲੇ ਜਾਵਾਂ ਜਾਂ ਰਹਿ ਜਾਵਾਂ, ਉਹ ਮਨੁੱਖ ਜਾਂ ਤਾਂ ਫੱਟੜ ਹੋ ਜਾਊਗਾ ਜਾਂ ਮੌਤ ਹੋ ਜਾਂਦੀ ਹੈ। ਜਿਹੜਾ ਇੱਕੋ ਹੀ ਭਾਵ ਬਣਾ ਕੇ ਤੁਰਦਾ ਵੀ ਮੈਂ ਇੱਥੋਂ ਪਾਰ ਹੋ ਜਾਣਾ, ਉਹ ਆਪਣੀ ਹਿੰਮਤ ਕਰਕੇ ਜਾਂ ਪਾਰ ਹੋ ਜਾਊ ਜਾਂ ਰੁਕ ਜਾਊਗਾ। ਇਸ ਕਰਕੇ ਭਾਦੋ ਮਹੀਨੇ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਭਾਈ ਜਿਸ ਮਨੁੱਖ ਅੰਦਰ ਦੁਬਦਾ ਹੈ, ਉਹ ਦੁਬਦਾ ਜਿੰਨਾ ਚਿਰ ਦੂਰ ਨਹੀਂ ਹੁੰਦੀ, ਕਿਸੇ 'ਤੇ ਗੁਰੂ ਦੀ ਕਿਰਪਾ ਹੋ ਜਾਵੇ, ਕਿਤੇ ਮਾਲਕ ਦੀ ਦਇਆ ਦ੍ਰਿਸ਼ਟੀ ਹੋ ਜਾਵੇ, ਉਸ ਮਨੁੱਖ ਦੀ ਅੰਦਰੋਂ ਦੁਬਦਾ ਖਤਮ ਹੋ ਜਾਵੇ, ਫਿਰ ਉਹਨੂੰ ਪਤਾ ਲੱਗਦਾ ਕਿ ਸੰਸਾਰ ਵਿੱਚ ਕੇਵਲ ਅਤੇ ਕੇਵਲ ਪਰਮੇਸ਼ੁਰ ਤੋਂ ਬਿਨਾਂ ਹੋਰ ਕੋਈ ਚੀਜ਼ ਥਿਰ ਰਹਿਣ ਵਾਲੀ ਨਹੀਂ ਹੈ। ਨਿੱਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ, ਨਾਨਕ ਥਿਰ ਹਰ ਭਗਤ ਹੈ ਤੇ ਰਾਖੂ ਮਨ ਮਾਹੇ। ਜੇ ਸੰਸਾਰ ਵਿੱਚ ਕੇਵਲ ਅਤੇ ਕੇਵਲ ਕੋਈ ਚੀਜ਼ ਇੱਥੇ ਰਹਿਣ ਵਾਲੀ ਜਾਂ ਅੱਗੇ ਨਾਲ ਜਾਣ ਵਾਲੀ ਹੈ, ਉਹ ਪਰਮੇਸ਼ੁਰ ਦੀ ਪ੍ਰੇਮਾ ਭਗਤੀ ਆ। ਪ੍ਰੇਮਾ ਭਗਤੀ ਵਾਲੇ ਪੁਰਸ਼ ਹੀ ਪ੍ਰਭੂ ਦੇ ਨਾਲ ਮਿਲਾਪ ਉਹਨਾਂ ਪੁਰਸ਼ਾਂ ਦਾ ਹੁੰਦਾ ਜਿਹੜੇ ਪੁਰਸ਼ਾਂ ਦੇ ਅੰਦਰ ਸੰਸਾਰੀ ਪਦਾਰਥਾਂ ਦੀ ਇੱਛਾ ਜਾਂ ਮੰਗਾਂ ਰੱਖੀਆਂ ਹੋਈਆਂ ਨੇ, ਉਹ ਪਰਮੇਸ਼ੁਰ ਮੰਗਾਂ ਵੀ ਪੂਰੀਆਂ ਕਰ ਦਿੰਦਾ, ਸੰਸਾਰਕ ਇੱਛਾ ਵੀ ਪੂਰੀਆਂ ਕਰ ਦਿੰਦਾ। ਇਹ ਨਹੀਂ ਕਿ ਰੱਬ ਦੇ ਘਰ ਤੋਂ ਕੋਈ ਚੀਜ਼ ਮਿਲਦੀ ਨਹੀਂ ਹੈ, ਕੋਈ ਚੋਰ ਚੋਰੀ ਕਰਨ ਵਾਸਤੇ ਅਰਦਾਸ ਕਰਦਾ ਉਹਦੀ ਚੋਰੀ ਵੀ ਲੱਗ ਜਾਂਦੀ ਹੈ, ਚਾਹੇ ਕੋਈ ਵੀ ਚੀਜ਼ ਬੱਚਾ ਮੰਗਦਾ ਉਹਨੂੰ ਗੁਰੂ ਕੋਲੋਂ ਮਿਲ ਜਾਂਦੀ ਹੈ। ਅਰਦਾਸ ਬੇਨਤੀ ਤੁਸੀਂ ਗੁਰੂ ਅੱਗੇ ਕਰੋ, ਭਾਵੇਂ ਸੰਸਾਰਕ ਵਸਤੂ ਹੋਵੇ ਚਾਹੇ ਕੋਈ ਪਰਮਾਰਥ ਦੀ ਚੀਜ਼ ਹੋਵੇ, ਉਹ ਵੀ ਮਿਲ ਜਾਂਦੀ ਹੈ। ਪਰ ਸਤਿਗੁਰੂ ਜੀ ਕਹਿੰਦੇ ਅਸਲ ਖੁਸ਼ੀ ਤਾਂ ਉਸ ਮਨੁੱਖ 'ਤੇ ਆ ਜਿਹੜਾ ਰੱਬ ਦੇ ਦਰਸ਼ਨਾਂ ਦੀ ਇੱਛਾ ਰੱਖਦਾ, ਮੈਨੂੰ ਪ੍ਰਭੂ ਦੇ ਦਰਸ਼ਨ ਹੋ ਜਾਣ, ਕੋਈ ਆਣ ਬੁਲਾਵੇ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪੈ ਆਪ ਵਿੱਚ ਆਈ, ਜਿਹੜਾ ਮੈਨੂੰ ਪਰਮੇਸ਼ੁਰ ਦਾ ਕੋਈ ਮਿਲਾਪ ਕਰਾ ਦੇਵੇ, ਮੈਂ ਉਹਦੇ ਆਪਣੇ ਆਪ ਉਹਨੂੰ ਵੇਚ ਦੇਵਾਂ। ਅਤੇ ਸਤਿਗੁਰੂ ਜੀ ਕਹਿੰਦੇ ਕੋਈ ਜਨ ਹਰ ਸਿਓਂ ਦੇਵੈ ਜੋਰ, ਚਰਨ ਗਹੋਂ ਬਕੋਂ ਸਭ ਰਸਨਾ ਦੀਜੇ ਪ੍ਰਾਨ ਅਕੋਰ। ਜੇ ਕੋਈ ਮੈਨੂੰ ਰੱਬ ਦਾ ਮਿਲਾਪ ਕਰਾ ਦੇਵੇ, ਮੈਂ ਉਹਦੇ ਚਰਨਾਂ ਨੂੰ ਫੜ ਲਵਾਂ, ਮੈਂ ਉਹਨੂੰ ਆਪਣੇ ਪ੍ਰਾਨ ਦੇ ਦੇਵਾਂ, ਉਹ ਮੈਨੂੰ ਰੱਬ ਦਾ ਮਿਲਾਪ ਕਰਾ ਦੇਵੇ। ਜਦੋਂ ਕਿਸੇ ਮਨੁੱਖ ਦੇ ਬਹੁਤ ਥੋੜ੍ਹੇ ਮਨੁੱਖਾਂ ਦੇ ਅੰਦਰ ਇਹ ਜਿਗਿਆਸਾ ਜਾਗਦੀ ਹੈ, ਬਹੁਤ ਥੋੜ੍ਹੇ ਮਨੁੱਖਾਂ ਦੇ ਅੰਦਰ ਇਹ ਇੱਛਾ ਉੱਠਦੀ ਹੈ ਕਿ ਰੱਬ ਦੇ ਦਰਸ਼ਨ ਕਿਸੇ ਤਰੀਕੇ ਹੋ ਜਾਣ, ਰੱਬ ਨੂੰ ਕਿਸੇ ਢੰਗ ਤਰੀਕੇ ਨਾਲ ਮਿਲ ਲਈਏ, ਭਾਵੇਂ ਸੰਸਾਰ ਨੂੰ ਛੱਡਣਾ ਪੈ ਜਾਵੇ, ਸਾਵੇਂ ਪਦਾਰਥਾਂ ਦੇ ਸਵਾਦ ਜਿਹੜੇ ਨੇ ਛੱਡਣੇ ਪੈ ਜਾਣ, ਭਾਵੇਂ ਜਿਹੜੇ ਸਮਾਜਿਕ ਸੁੱਖ ਨੇ ਉਹ ਭਾਵੇਂ ਛੱਡਣੇ ਪੈ ਜਾਣ, ਫਿਰ ਰੱਬ ਦੇ ਮਿਲਣ ਵਾਸਤੇ ਇੱਛਾ ਬਣੀ ਹੋਈ ਆ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਨ੍ਹਾਂ ਪੁਰਸ਼ਾਂ ਦੇ ਅੰਦਰ ਇਹ ਇੱਛਾ ਬਣ ਗਈ ਨਾ, ਅਸੁਨ ਪ੍ਰੇਮ ਉਮਾਹੜਾ, ਅਸੂ ਦੇ ਮਹੀਨੇ ਦੇ ਅੰਦਰ ਪਿਆਰ ਦੇ ਅੰਦਰ ਇੱਕ ਉਛਾਲਾ ਆਇਆ, ਕਿਉਂ ਮਿਲੀਏ ਹਰ ਜਾਏ, ਰੱਬ ਨੂੰ ਕਿੱਦਾਂ ਮਿਲੀਏ। ਤੁਸੀਂ ਦੇਖੋ ਮਨ ਦੀ ਬਿਰਤੀ, ਗੁਰਮੁਖੋ ਸਾਰੇ ਤੁਸੀਂ ਆਪਣੇ ਮਨ ਬਿਰਤੀ ਅੰਦਰ ਝਾਤੀ ਮਾਰੋ। ਕਈ ਵਾਰੀ ਮਨੁੱਖ ਦੀ ਬਿਰਤੀ ਇਸ ਤਰ੍ਹਾਂ ਹੋ ਜਾਂਦੀ ਆ ਕਿ ਸੰਸਾਰ ਨੂੰ ਛੱਡ ਕੇ ਕੇਵਲ ਅਤੇ ਕੇਵਲ ਨਾਮ ਜਪੀਏ, ਉਹਦੇ ਤੋਂ ਬਾਅਦ ਕਈ ਵਾਰੀ ਬਿਰਤੀ ਇੰਨੀ ਡਾਊਨ ਹੋ ਜਾਂਦੀ ਹੈ ਕਿ ਰੱਬ ਦਾ ਚਿੱਤ ਚੇਤਾ ਭੁੱਲ ਜਾਂਦਾ, ਸੰਸਾਰੀ ਪਦਾਰਥਾਂ ਵਿੱਚ ਮਨੁੱਖ ਦੀ ਬਿਰਤੀ ਉਲਝ ਜਾਂਦੀ ਹੈ। ਇਸ ਕਰਕੇ ਗੁਰਮੁਖੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਿਨ੍ਹਾਂ ਪੁਰਸ਼ਾਂ ਦੇ ਅੰਦਰ ਉਛਾਲਾ ਆਇਆ, ਇਸ ਗੱਲ ਦਾ ਉਛਾਲ ਆਇਆ ਕਿ ਰੱਬ ਨੂੰ ਮਿਲੀਏ ਕਿਉਂ ਮਿਲੀਏ ਹਰ ਜਾਏ, ਰੱਬ ਨੂੰ ਕਿਸ ਤਰ੍ਹਾਂ ਮਿਲ ਸਕਦੇ ਹਾਂ ਅਸੀਂ, ਕਹਿੰਦੇ ਸੰਤ ਸਹਾਈ ਅਸਨ ਪ੍ਰੇਮ ਅਮਾੜਾ, ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਮਨ ਦੇ ਅੰਦਰ ਤੇ ਤਨ ਦੇ ਅੰਦਰ ਪਿਆਸ, ਮਨ ਦੇ ਅੰਦਰ ਲਾਗੇ ਵੀ ਗੁਰੂ ਦੀ ਦਰਸ਼ਨ ਕਰਕੇ ਉਹਦੀ ਸੇਵਾ ਕਰ ਲਈਏ, ਤਨ ਦੇ ਮਨ ਤਨ ਪਿਆਸ ਦਰਸ਼ਨ ਕਰੀ। ਤਨ ਦੀ ਪਿਆਸ ਵੀ ਹੈ ਜਿਹੜੀ ਮਨੁੱਖ ਦੀ, ਤਨ ਦੀ ਪਿਆਸ ਤਾਂ ਭਾਵੇਂ ਪਾਣੀ ਦੀ ਹੈ, ਪਰ ਜਦੋਂ ਤਨ ਦੇ ਅੰਦਰ ਵੀ ਗੁਰੂ ਦੀ ਪਿਆਸ ਲੱਗ ਜਾਂਦੀ ਹੈ, ਬਹੁਤ ਸਾਰੇ ਗੁਰਮੁਖ ਦੇਖੋ ਤੁਸੀਂ ਉਹ ਗੁਰੂ ਦੀ ਸੇਵਾ ਵਿੱਚ ਹੀ ਐਸੇ ਮਸਤ ਹੋ ਜਾਂਦੇ, ਉਹਨਾਂ ਨੂੰ ਸੰਸਾਰ ਦਾ ਚੇਤਾ ਹੀ ਨਹੀਂ ਰਹਿੰਦਾ। ਸੰਤ ਬਾਬਾ ਮਹਾਰਾਜ ਸਿੰਘ ਜੀ ਨਿਰੰਗਾਬਾਦ ਵਾਲੇ, ਉਹਨਾਂ ਦਾ ਨਾਮ ਤਾਂ ਸਾਧ ਸੰਗਤ ਜੀ ਹੋਰ ਸੀ, ਉਹਨਾਂ ਨੇ ਜਦੋਂ ਵੀ ਕਿਸੇ ਗੁਰਮੁਖ ਨੇ ਆਉਣਾ, ਆਓ ਮਹਾਰਾਜ, ਬੈਠੋ ਮਹਾਰਾਜ, ਹਰੇਕ ਨੂੰ ਮਹਾਰਾਜ ਕਹਿ ਕੇ ਬੁਲਾਉਣਾ, ਤੇ ਇੰਨੇ ਸੇਵਾ ਵਿੱਚ ਮਸਤ ਹੋ ਗਏ ਕਿ ਉਹਨਾਂ ਦਾ ਨਾਮ ਹੀ ਦੁਨੀਆਂ ਵਿੱਚ ਮਹਾਰਾਜ ਸਿੰਘ ਪੈ ਗਿਆ। ਉਹਨਾਂ ਦਾ ਜਿਹੜਾ ਅਸਲੀ ਨਾਮ ਸੀ ਉਹਨੂੰ ਦੁਨੀਆਂ ਭੁੱਲ ਗਈ। ਜਿਹੜੇ ਤਨ ਤਾਂ ਮਨ ਪਿਆਸ ਵਿੱਚ, ਜਿਨ੍ਹਾਂ ਪੁਰਸ਼ਾਂ ਦੇ ਮਨ ਤਨ ਪਿਆਸ ਦਰਸ਼ਨ ਕਣੀ, ਕੋਈ ਆਣ ਮਿਲਾਵੇ ਮਾਏ, ਕੋਈ ਐਸਾ ਕੋਈ ਕਹਿੰਦੇ ਮਿਲ ਜਾਵੇ, ਰੱਬ ਦਾ ਮਿਲਾਪ ਕਰਾ ਦੇਵੇ, ਸੰਤ ਸਹਾਈ ਪ੍ਰੇਮ ਕੇ ਹੋਂ ਤਿੰਨ ਕੇ ਲਾਗਾਂ ਪਾਏ। ਤੇ ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਕਹਿੰਦੇ, ਭਾਈ ਜਿਨ੍ਹਾਂ ਪੁਰਸ਼ਾਂ ਦੇ ਮਨ ਤਾਂ ਤਨ ਦੇ ਅੰਦਰ ਪਿਆਸ ਬਣ ਜਾਂਦੀ ਹੈ, ਉਹ ਪੁਰਸ਼ ਫਿਰ ਲੱਭਦੇ ਨੇ ਸਾਨੂੰ ਰੱਬ ਦਾ ਕੋਈ ਰਸਤਾ ਦੱਸ ਦੇਵੇ, ਰੱਬ ਦੇ ਮਿਲਣ ਦਾ ਕੋਈ ਰਾਹ ਦੱਸ ਦੇਵੇ। ਬਾਬਾ ਬੁੱਢਣ ਸ਼ਾਹ ਨੇ 785 ਸਾਲ ਬੰਦਗੀ ਕੀਤੀ ਆ। ਇੱਦਾਂ ਬੰਦਗੀ ਕਰਦਿਆਂ ਕਰਦਿਆਂ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਜਦੋਂ ਉੱਥੇ ਬਾਬਾ ਬੁੱਢਣ ਸ਼ਾਹ ਜੀ ਦੇ ਕੋਲ ਪਹੁੰਚੇ ਆ, ਤੇ ਉਸ ਵੇਲੇ ਬਾਬਾ ਬੁੱਢਣ ਸ਼ਾਹ ਨੇ ਕਿਹਾ ਵੀ ਸੰਤ ਜੀ ਤੁਸੀਂ ਇਸ ਸਥਾਨ ਤੋਂ ਚਲੇ ਜਾਓ, ਇੱਥੇ ਤਾਂ ਜਦੋਂ ਮੇਰੀ ਫੌਜ ਆਵੇਗੀ ਤੁਹਾਨੂੰ ਖਾ ਜਾਣਗੇ, ਮੇਰਾ ਸ਼ੇਰ ਹੈ ਬੱਕਰੀਆਂ ਚਾਰ ਦਾ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਵੀ ਜਿਹਨੂੰ ਰੱਖੇ ਪਰਮੇਸ਼ਰ ਉਹਨੂੰ ਕੋਈ ਮਾਰ ਨਹੀਂ ਸਕਦਾ। ਤੇ ਥੋੜ੍ਹਾ ਸਮਾਂ ਬੀਤਿਆ ਤੇ ਸ਼ੇਰ ਬੱਕਰੀਆਂ ਲੈ ਕੇ ਆਇਆ, ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਸ਼ੇਰ ਨੇ ਮੱਥਾ ਟੇਕਿਆ। ਥੋੜ੍ਹਾ ਸਮਾਂ ਹੋਰ ਗੁਜ਼ਰਿਆ, ਫਿਰ ਹਾਥੀ ਲੱਕੜੀਆਂ ਲੈ ਕੇ ਬਾਬਾ ਬੁੱਢਣ ਸ਼ਾਹ ਦੇ ਧੋਣੇ ਦੀਆਂ ਲੱਕੜੀਆਂ ਲੈ ਕੇ ਆਏ। ਥੋੜ੍ਹਾ ਸਮਾਂ ਉਹਦੇ ਤੋਂ ਬਾਅਦ ਹੋਰ ਬੀਤਿਆ, ਕੋ ਰਿਛਾਂ ਨੇ ਆ ਕੇ ਬਾਬੇ ਬੁੱਢਣ ਸ਼ਾਹ ਦੇ ਤਕੀਏ ਦੀ ਸਫਾਈ ਕੀਤੀ। ਇਹ ਗੱਲਾਂ ਦੇਖ ਕੇ ਜਦੋਂ ਰਿਛਾਂ ਨੇ ਵੀ ਹਾਥੀਆਂ ਨੇ ਵੀ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਨਮਸਕਾਰ ਕੀਤੀ, ਤਾਂ ਫਿਰ ਸਾਧ ਸੰਗਤ ਜੀ ਬੁੱਢਣ ਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਤੇ ਡਿੱਗਿਆ, ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਆਪ ਜੀ ਨੂੰ ਜਾਣ ਨਹੀਂ ਸਕਿਆ। ਸਾਧ ਸੰਗਤ ਜੀ ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਦੁੱਧ ਭੇਟ ਕੀਤਾ। ਸਤਿਗੁਰੂ ਜੀ ਕਹਿਣ ਲੱਗੇ, ਬਾਬਾ ਜੀ ਸਾਡੀ ਅਮਾਨਤ ਰੱਖ ਛੱਡੋ, ਫਿਰ ਸਮੇਂ ਅਨੁਸਾਰ ਅਸੀਂ ਆਵਾਂਗੇ, ਤਾਂ ਫਿਰ ਇਹ ਦੁੱਧ ਤੁਹਾਡਾ ਪੀ ਲਵਾਂਗੇ। ਉਦੋਂ ਬਾਅਦ 200 ਸਾਲ ਬਾਅਦ ਸਾਧ ਸੰਗਤ ਜੀ ਤਕਰੀਬਨ ਫਿਰ ਬਾਬਾ ਗੁਰਦਿੱਤਾ ਜੀ ਨੇ ਉਹ ਦੁੱਧ ਆ ਕੇ ਛਕਿਆ ਬਾਬਾ ਬੁੱਢਣ ਸ਼ਾਹ ਜੀ ਦੇ ਕੋਲ, ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਸਰੂਪ ਬਣ ਕੇ। ਤੇ ਭਾਵੇਂ ਉਹ ਆਸਾ ਇੱਛਾ ਲੈ ਕੇ ਬਾਬਾ ਬੁੱਢਣ ਸ਼ਾਹ ਜੀ ਬੈਠੇ ਸੀ, ਜਦੋਂ ਬਾਬਾ ਜੀ ਨੇ ਆ ਕੇ ਦੁੱਧ ਮੰਗਿਆ, ਬਾਬਾ ਜੀ ਸਾਡੀ ਅਮਾਨਤ ਦਿਓ, ਤਾਂ ਉਹਨੂੰ ਬਾਬਾ ਜੀ ਨੇ ਕਿਹਾ ਵੀ ਤੁਹਾਡਾ ਉਸ ਵੇਲੇ ਦਾੜਾ ਚਿੱਟਾ ਸੀ, ਹੁਣ ਤੁਹਾਡਾ ਦਾੜਾ ਕਾਲਾ ਹੈ। ਉਸ ਵੇਲੇ ਬਾਬਾ ਗੁਰਦਿੱਤਾ ਜੀ ਨੇ ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਵਾਲਾ ਦਾ ਚਿਹਰਾ ਬਣਾ ਕੇ ਬਾਬਾ ਜੀ ਨੂੰ ਦਰਸ਼ਨ ਦਿੱਤੇ। ਇਹ ਹੈ ਜਿਨ੍ਹਾਂ ਪੁਰਸ਼ਾਂ ਦੇ ਅੰਦਰ ਮਨ ਦੀ ਪਿਆਸ ਲੱਗੀ ਰਹਿੰਦੀ ਹੈ, ਉਹਨਾਂ ਨੂੰ ਭਾਵੇਂ ਜਿੰਨਾ ਮਰਜ਼ੀ ਸਮਾਂ ਧਰਤੀ ਤੇ ਬੈਠਣਾ ਪਵੇ, ਜਾਂ ਉਹਨਾਂ ਨੂੰ ਜਿੰਨਾ ਮਰਜ਼ੀ ਸਮਾਂ ਕਿਸੇ ਤਰ੍ਹਾਂ ਔਖਾ ਸੌਖਾ ਗੁਜ਼ਾਰਨਾ ਪਵੇ, ਉਹ ਰੱਬ ਦੀ ਪਿਆਸ ਵਿੱਚ ਹੀ ਬੈਠੇ ਰਹਿੰਦੇ ਵੀ ਕਿਸੇ ਤਰ੍ਹਾਂ ਪਰਮੇਸ਼ਰ ਦਾ ਮਿਲਾਪ ਹੋ ਜਾਵੇ। ਬਾਬੇ ਫਰੀਦ ਸਾਹਿਬ ਜੀ ਦਾ ਇਤਿਹਾਸ ਦੇਖੋ, ਭਾਵੇਂ ਬਾਬਾ ਫਰੀਦ ਸਾਹਿਬ ਜੀ ਜਦੋਂ ਸਮੇਂ ਅਨੁਸਾਰ ਆ 12 ਸਾਲਾਂ ਬਾਅਦ ਆਪਣੇ ਘਰ ਪਹੁੰਚੇ, ਮਾਤਾ ਜੀ ਨੇ ਜਦੋਂ ਕੇਸਾਂ ਵਿੱਚ ਕੰਘੀ ਫੇਰਨ ਲੱਗੇ, ਤਾਂ ਬਾਬਾ ਫਰੀਦ ਸਾਹਿਬ ਜਦੋਂ ਬਾਲ ਪੱਟੇ ਤਾਂ ਸੀ ਸੀ ਕਰਨ ਲੱਗੇ। ਮਾਤਾ ਜੀ ਕਹਿਣ ਲੱਗੇ, ਪੁੱਤਰ ਤੂੰ ਜੰਗਲ ਵਿੱਚ ਖਾਂਦਾ ਕੀ ਰਿਹਾ? ਉਹ ਕਹਿੰਦੇ, ਮਾਤਾ ਜੀ ਮੈਂ ਦਰਖਤਾਂ ਦੇ ਪੱਤੇ ਤੋੜ ਤੋੜ ਖਾਂਦਾ ਰਿਹਾ। ਕਹਿਣ ਲੱਗੇ, ਜਿੱਦਾਂ ਤੇਰੇ ਹੁਣ ਬਾਲਾਂ ਨੂੰ ਪੱਟਿਆਂ ਤੇ ਦੁੱਖ ਲੱਗਦਾ ਨਾ, ਇਸੇ ਤਰ੍ਹਾਂ ਦਰਖਤਾਂ ਨੂੰ ਵੀ ਦੁੱਖ ਲੱਗਦਾ ਜਦੋਂ ਤੂੰ ਉਹਨਾਂ ਦੇ ਪੱਤੇ ਤੋੜਦਾ ਸੀ। ਕਹਿੰਦੀ, ਪੁੱਤਰ ਜਦੋਂ ਰੱਬ ਦੀ ਪ੍ਰਾਪਤੀ ਕਰਨੀ ਹੋਵੇ, ਰੱਬ ਦਿਆਂ ਪੁੱਤਾਂ ਨੂੰ ਦੁੱਖ ਦੇ ਕੇ ਰੱਬ ਦੀ ਪ੍ਰਾਪਤੀ ਨਹੀਂ ਕਦੀ ਵੀ ਹੋ ਸਕਦੀ। ਜਿੰਨੀ ਸ੍ਰਿਸ਼ਟੀ ਸਾਜੀ ਆ, ਰੱਬ ਦੀ ਸਾਜੀ ਹੋਈ ਆ, ਇਹਨਾਂ ਦੇ ਵਿੱਚੋਂ ਇੱਕ ਵੀ ਪੁਰਸ਼ ਕੋਈ ਦੁਖੀ ਹੋ ਗਿਆ ਤਾਂ ਤੈਨੂੰ ਰੱਬ ਦੀ ਪ੍ਰਾਪਤੀ ਨਹੀਂ ਹੋਣੀ। ਤੂੰ ਰੱਬ ਦੀ ਪ੍ਰਾਪਤੀ ਵਾਸਤੇ ਸੰਸਾਰ ਦੇ ਜਿੰਨੇ ਵੀ ਮਨੁੱਖ ਨੇ ਜਾਂ ਜਿੰਨੀ ਉਹਦੀ ਸ੍ਰਿਸ਼ਟੀ ਸਾਜੀ ਆ, ਇਹਨਾਂ ਸਾਰਿਆਂ ਨੂੰ ਪਰਮੇਸ਼ਰ ਦਾ ਰੂਪ ਜਾਣ। ਫਿਰ ਬਾਬਾ ਜੀ ਦਾ ਇੱਡਾ ਉੱਚਾ ਜੀਵਨ, ਸਾਧ ਸੰਗਤ ਜੀ, ਫਿਰ ਬਾਬਾ ਜੀ ਨੇ ਦਰਖਤਾਂ ਦੇ ਸੁੱਕੇ ਹੋਏ ਪੱਤੇ ਧਰਤੀ ਦੇ ਡਿੱਗੇ ਹੋਏ ਸੀ ਉਹ ਖਾਣੇ ਸ਼ੁਰੂ ਕਰ ਦਿੱਤੇ। ਜਿਹੜੇ ਹਰੇ ਪੱਤੇ ਨੇ ਉਹਨਾਂ ਵਿੱਚ ਤਾਕਤ ਹੁੰਦੀ ਹੈ, ਸੁੱਕੇ ਪੱਤੇ ਉਹਨਾਂ ਵਿੱਚ ਤਾਕਤ ਕੋਈ ਨਹੀਂ ਹੁੰਦੀ। ਇਸ ਤਰ੍ਹਾਂ ਸਰੀਰ ਨਟਾਲ ਹੋ ਗਿਆ, ਸਰੀਰ ਹਿੱਲਣ ਜੁਲਣ ਤੋਂ ਰਹਿ ਗਿਆ ਅਤੇ ਇੱਕ ਦਰਖਤ ਦੇ ਥੱਲੇ ਬਾਬਾ ਫਰੀਦ ਸਾਹਿਬ ਬੈਠੇ ਨੇ ਅਤੇ ਇੱਕ ਕਾਂ ਨੇ ਜਦ ਦੇਖਿਆ ਸਰੀਰ ਹਿੱਲਦਾ ਜੁਲਦਾ ਨਹੀਂ ਹੈ, ਉਹਨੇ ਫਿਰ ਪਹਿਲਾਂ ਬਾਬਾ ਜੀ ਦੇ ਆ ਕੇ ਪੈਰਾਂ 'ਤੇ ਬੈਠਿਆ। ਕਿਉਂਕਿ ਕਾਂ ਦੀ ਇੱਕ ਸੁਭਾਅ ਹੈ, ਜਦੋਂ ਕੋਈ ਜਾਨਵਰ ਡੰਗਰ ਜਾਂ ਬੰਦਾ ਮਰਿਆ ਹੋਵੇ ਸਭ ਤੋਂ ਪਹਿਲਾਂ ਚੁੰਝ ਉਹਦੀ ਅੱਖ ਵਿੱਚ ਮਾਰਦਾ। ਉਹਨੇ ਸੋਚਿਆ ਇਹਦੀ ਅੱਖ ਵਿੱਚ ਚੁੰਝ ਮਾਰਨ ਵਾਸਤੇ ਕਾਂ ਪਹਿਲਾਂ ਪੈਰਾਂ 'ਤੇ ਬੈਠਿਆ, ਫਿਰ ਉੱਡ ਕੇ ਬਾਬਾ ਜੀ ਦੇ ਗੋਡਿਆਂ 'ਤੇ ਬੈਠਿਆ। ਫਿਰ ਬਾਬਾ ਫਰੀਦ ਸਾਹਿਬ ਜੀ ਨੂੰ ਆਪਣੀ ਮਾਤਾ ਦੇ ਬਚਨ ਚੇਤੇ ਆਏ। ਮਾਤਾ ਜੀ ਨੇ ਕਿਹਾ ਸੀ ਜੇ ਰੱਬ ਦਿਆਂ ਪੁੱਤਾਂ ਨੂੰ ਦੁੱਖ ਦੇ ਕੇ ਤੂੰ ਰੱਬ ਦੀ ਪ੍ਰਾਪਤੀ ਕਰਨੀ ਚਾਹੁੰਦਾ ਤਾਂ ਰੱਬ ਦੀ ਪ੍ਰਾਪਤੀ ਹੋਣੀ ਨਹੀਂ ਹੈ, ਅਤੇ ਰੱਬ ਦੇ ਪੁੱਤਾਂ ਨੂੰ ਜੇ ਮੈਂ ਹੁਣ ਉੱਚੀ ਬੋਲਿਆ ਇਹ ਕਾਂ ਨੇ ਉੱਡ ਜਾਣਾ, ਰੱਬ ਦਾ ਪੁੱਤਰ ਹੈ, ਇਹਦਾ ਮਨ ਤੰਗੀ ਮੰਨੇਗਾ। ਫਿਰ ਬਾਬਾ ਫਰੀਦ ਸਾਹਿਬ ਨੇ ਬੜੀ ਧੀਵੀਂ ਆਵਾਜ਼ ਵਿੱਚ ਇੱਕ ਬੇਨਤੀ ਦੇ ਵਿੱਚ ਇੱਕ ਸ਼ਬਦ ਉਚਾਰਿਆ, ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਦਰਜ ਕੀਤਾ ਹੈ। ਬਾਬਾ ਜੀ ਨੇ ਕਿਹਾ ਕਾਗਾ ਕਰੰਗ ਢਡੋਲਿਆ ਸਗਲਾ ਖਾਇਆ ਮਾਸ, ਕਾਂ ਨੂੰ ਬੇਨਤੀ ਕੀਤੀ ਮੇਰਾ ਸਾਰਾ ਕਰੰਗ ਢੂੰਡ ਕੇ ਭਾਵੇਂ ਸਾਰਾ ਹੀ ਮਾਸ ਸਰੀਰ ਦਾ ਖਾ ਲਈ, ਇਹ ਦੋਏ ਨੈਣਾ ਮਤ ਛੋਹੋ ਫਿਰ ਦੇਖਣ ਦੀ ਆਸ, ਮੇਰੀ ਬੇਨਤੀ ਹੈ ਕਿ ਦੋ ਅੱਖਾਂ ਮੇਰੀਆਂ ਇਹਨਾਂ ਨੂੰ ਨਾ ਖਾਈ, ਮੈਨੂੰ ਹਲੇ ਰੱਬ ਦੇਖਣ ਦੀ ਆਸ ਹੈ। ਭਾਵੇਂ ਸਰੀਰ ਸੁੱਕ ਗਿਆ, ਖੂਹ ਵਿੱਚ ਲਟਕੇ ਹੋਏ ਬਾਬਾ ਫਰੀਦ ਸਾਹਿਬ ਦੀਆਂ ਤਲੀਆਂ ਦੇ ਵਿੱਚੋਂ ਕਾਮਾਂ ਨੇ ਖੂੰਡੇ ਚੁੰਗੇ ਮਾਰ ਮਾਰ ਕੇ ਉੱਪਰੋਂ ਮਾਸ ਤਲੀਆਂ ਦੇ ਵਿੱਚੋਂ ਕੱਢ ਦਿੱਤਾ, ਅਤੇ ਬਾਬਾ ਜੀ ਨੇ ਫਿਰ ਇੱਕ ਹੋਰ ਬਚਨ ਲਿਖਿਆ, ਕਹਿੰਦੇ ਕਾਗਾ ਕਰੰਗ ਢਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹ ਪਿਰ ਦੇਖਣ ਕੀ ਆਸ। ਫਿਰ ਬਾਬਾ ਜੀ ਨੇ ਕਿਹਾ ਦੇਖ ਫਰੀਦਾ ਜੇਥੀਆ ਕਤਲੀਆਂ ਖੂੰਡੇ, ਕਾਗ ਅਜੇ ਸੁਰੱਬ ਨਾ ਬੋੜਿਓ ਦੇਖ ਬੰਦੇ ਦੇ ਪਾ, ਕਾਗਾ ਚੂੜ ਨਾ ਪਿਜਰਾ ਸਗਲਾ ਖਾਇਆ ਮਾਸ, ਇਹ ਅੱਜ ਬਸੇ ਤਾਂ ਉੱਡਰ ਜਾਹੇ, ਜਿਸ ਤਨ ਮੇਰਾ ਸੌ ਬਸੇ ਮਾਸ ਨਾ ਤਿੰਦੂ ਕਾਹੇ, ਇਸ ਪਿੰਜਰੇ ਵਿੱਚ ਮੇਰਾ ਪਰਮੇਸ਼ਰ ਵੱਸਦਾ ਇਹਦੇ ਮਾਸ ਨੂੰ ਚੂੰਡੀ ਨਾ ਪਰ। ਤਾਂ ਬਾਬਾ ਫਰੀਦ ਸਾਹਿਬ ਦਾ ਜੀਵਨ ਦੇਖੋ, ਜਿਨ੍ਹਾਂ ਪੁਰਸ਼ਾਂ ਨੇ ਰੱਬ ਦੀ ਬੰਦਗੀ ਵਾਸਤੇ ਰੱਬ ਦੇ ਮਿਲਣ ਦੀ ਇੱਛਾ ਰੱਖੀ ਹੈ ਉਹਨਾਂ ਦੇ ਜੀਵਨ ਵੱਲ ਝਾਤ ਮਾਰੋ, ਬੜੀ ਔਖੀ ਗੱਲ ਹੈ। ਤਾਂ ਸਤਿਗੁਰੂ ਜੀ ਕਹਿੰਦੇ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ, ਕੋਈ ਆਣ ਕੇ ਮੈਨੂੰ ਕੋਈ ਸੰਤ ਦਾ ਪਰਮੇਸ਼ਰ ਦਾ ਪਿਆਰਾ ਕੋਈ ਮਿਲ ਜਾਵੇ ਜਿਹੜਾ ਮੈਨੂੰ ਰੱਬ ਦੀ ਪ੍ਰਾਪਤੀ ਕਰਾ ਦੇਵੇ, ਰੱਬ ਦੇ ਦਰਸ਼ਨ ਕਰਾ ਦੇਵੇ, ਜਾਂ ਰੱਬ ਨੂੰ ਮੈਂ ਦਰਸ਼ਨ ਕਰ ਸਕਾਂ। ਐਸੇ ਪੁਰਖਾਂ ਦੀ ਬਾਣੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ, ਬਿਨ ਪ੍ਰਭ ਕਿਉਂ ਸੁੱਖ ਪਾਈਏ ਦੂਜੀ ਨਾਹੀਂ ਜਾਏ। ਸੰਸਾਰ ਵਿੱਚ ਜਿੰਨੇ ਵੀ ਦੇਵੀ ਦੇਵਤੇ ਨੇ ਜਾਂ ਸੰਸਾਰ ਵਿੱਚ ਜਿੰਨੇ ਰਾਜੇ ਮਹਾਰਾਜੇ ਨੇ, ਭਾਵੇਂ ਸਾਧ ਸੰਗਤ ਜੀ ਸੁੱਖ ਬਹੁਤ ਦੁਨੀਆਂ ਕੋਲ ਨੇ, ਪਰ ਸਤਿਗੁਰੂ ਜੀ ਕਹਿੰਦੇ ਬਿਨ ਪ੍ਰਭ ਕਿਉਂ ਸੁੱਖ ਪਾਈਏ। ਜਿੰਨਾ ਚਿਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਸੁੱਖ ਮਨੁੱਖ ਨੂੰ ਕਦੀ ਮਿਲ ਸਕਦਾ ਹੀ ਨਹੀਂ ਹੈ। ਦੇਵੀ ਦੇਵਤੇ ਨੇ ਸਮੇਂ ਅਨੁਸਾਰ ਉਹਨਾਂ ਦੀਆਂ ਪੁਰੀਆਂ ਵੀ ਨਸ਼ਟ ਹੋ ਜਾਂਦੀਆਂ ਨੇ, ਦੇਵੀ ਦੇਵਤੇ ਨੇ ਸਮੇਂ ਅਨੁਸਾਰ ਉਹਨਾਂ ਕੋਲੋਂ ਵੀ ਸਵਰਗ ਖੋਏ ਜਾਂਦੇ ਨੇ। ਇਹ ਜਿਹੜੇ ਸੁੱਖ ਨੇ ਸਾਰੀ ਦੁਨੀਆਂ ਦੇ ਥਿਰ ਨਹੀਂ। ਤਾਂ ਸਤਿਗੁਰੂ ਜੀ ਕਹਿੰਦੇ ਬਿਨ ਪ੍ਰਭ ਕਿਉਂ ਸੁੱਖ ਪਾਈਏ ਦੂਜੀ ਨਾਹੀਂ ਜਾਏ। ਜਿਹਨੇ ਚਾਖਿਆ ਪ੍ਰੇਮ ਰਸ, ਜਿਨ੍ਹਾਂ ਨੂੰ ਪ੍ਰੇਮ ਦਾ ਰਸ ਦਾ ਸਵਾਦ ਆ ਗਿਆ, ਸੇ ਤ੍ਰਿਪਤ ਰਹੇ ਅਕਾਏ, ਉਹਨਾਂ ਨੂੰ ਸੰਸਾਰ ਦੀ ਕਿਸੇ ਵਸਤੂ ਦੀ ਭੁੱਖ ਨਹੀਂ ਰਹੀ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਦੀ ਭੁੱਖ। ਜਿਹੜਾ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦਾ ਉਹਨੂੰ ਸੰਸਾਰਕ ਭੁੱਖ ਰਹਿੰਦੀ ਨਹੀਂ ਹੈ। ਜਿਹਨੂੰ ਪਰਮੇਸ਼ਰ ਦੇ ਨਾਮ ਦੀ ਪਿਆਸ ਲੱਗ ਜਾਂਦੀ ਹੈ ਉਹਨੂੰ ਸੰਸਾਰ ਦੇ ਕਿਸੇ ਪਦਾਰਥ ਦੀ ਭੁੱਖ ਰਹਿੰਦੀ ਨਹੀਂ ਹੈ। ਗੁਰੂ ਅਰਜਨ ਅਮਰਦਾਸ ਮਹਾਰਾਜ ਜੀ ਦਾ ਬਚਨ ਹੈ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਜਿਹਨੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ ਭਾਈ ਉਹਨੂੰ ਸੰਸਾਰ ਦੀ ਕਿਸੇ ਵੀ ਪਦਾਰਥ ਦੀ ਭੁੱਖ ਸੰਸਾਰ ਵਿੱਚ ਰਹਿੰਦੀ ਨਹੀਂ ਹੈ। ਭਾਵੇਂ ਸਾਰੇ ਸੰਸਾਰ ਦੇ ਸੁੱਖ ਇੱਕ ਪਲੜੇ ਵਿੱਚ ਪਾ ਦਿਓ ਪਰ ਰੱਬ ਦਾ ਪਾਸਾ ਫਿਰ ਵੀ ਭਾਰਾ ਹੈ। ਜਿਹੜੇ ਭਗਤ ਨੇ ਸੰਸਾਰ ਵਿੱਚ ਨਾਮ ਜਪਣ ਵਾਲੇ ਉਹ ਤ੍ਰਿਪਤ ਹੋ ਗਏ ਨੇ, ਉਹਨਾਂ ਨੂੰ ਸੰਸਾਰ ਵਿੱਚ ਕਿਸੇ ਵਸਤੂ ਦੀ ਭੁੱਖ ਨਹੀਂ ਹੈ। ਸੇ ਤ੍ਰਿਪਤ ਰਹੇ ਅਕਾਏ, ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭੂ ਲੜ ਲਾਏ। ਕਹਿੰਦੇ ਸਤਿਗੁਰੂ ਜੀ ਕਹਿੰਦੇ ਭਾਈ ਆਪਣੀ ਹਉਮੈ ਨੂੰ ਤਿਆਗ ਕੇ ਬੇਨਤੀ ਕਰੋ ਸਤਿਗੁਰੂ ਜੀ ਦੇ ਚਰਨਾਂ ਵਿੱਚ। ਇੱਕ ਆਪ ਹੁੰਦਾ ਐੜੇ ਕੰਨਾ ਆ ਤੇ ਪੱਪੇ ਨੂੰ ਸਿਆਰੀ ਹੁੰਦੀ ਹੈ, ਉਹ ਪਰਮੇਸ਼ਰ ਦਾ ਪ੍ਰਤੀਕ ਹੈ। ਇੱਕ ਆਪ ਹੁੰਦਾ ਐੜੇ ਕੰਨਾ ਆ ਤੇ ਪੱਪੇ ਦੇ ਉੱਪਰ ਔਂਕੜ ਹੈ ਹਉਮੈ ਦਾ, ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭੂ ਲੜ ਲਾਏ। ਕਹਿੰਦੇ ਹਉਮੈ ਨੂੰ ਆਪਣੇ ਆਪ ਨੂੰ ਤਿਆਗ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰੋ, ਸੱਚੇ ਪਾਤਸ਼ਾਹ ਸਾਨੂੰ ਆਪ ਦੇ ਚਰਨਾਂ ਨਾਲ ਮਿਲ ਲਓ, ਇਹ ਬੇਨਤੀ ਕਰਿਆ ਕਰੋ। ਸਤਿਗੁਰੂ ਜੀ ਕਹਿੰਦੇ ਜੋ ਹਰ ਜੋ ਪ੍ਰਭ ਕੰਤ ਮਲਾਈਆਂ ਸੇ ਵਿਛੜ ਕਤੇ ਨਾ ਜਾਏ। ਜਿਹੜੇ ਇੱਕ ਵਾਰੀ ਪਰਮੇਸ਼ਰ ਦੇ ਨਾਲ ਮਿਲ ਗਏ ਉਹ ਮੁੜ ਕੇ ਵਿਛੜਦੇ ਨਹੀਂ ਹੈ। ਜਿਹੜੇ ਪਰਮੇਸ਼ਰ ਨੇ ਮਿਲ ਲਏ ਮੁੜ ਕੇ ਵਿਛੜਨ ਦਾ ਨਾਮ ਉਹਨਾਂ ਦਾ ਹੈ ਹੀ ਨਹੀਂ, ਪਰ ਮਿਲਣਾ ਔਖਾ ਹੈ। ਸਾਧ ਸੰਗਤ ਜੀ ਜਾਂ ਸਤਿਗੁਰੂ ਜੀ ਕਹਿੰਦੇ ਜਿਹਨਾਂ ਨੂੰ ਪਰਮੇਸ਼ਰ ਮਿਲ ਲੈਂਦਾ ਉਹ ਵਿਛੜਦੇ ਨਹੀਂ ਕਦੀ ਵੀ, ਭਾਵੇਂ ਜਦੋਂ ਮਰਜ਼ੀ ਸੰਸਾਰ ਵਿੱਚ ਆ ਜਾਣ, ਜਦੋਂ ਮਰਜ਼ੀ ਸੰਸਾਰ ਵਿੱਚੋਂ ਚਲੇ ਜਾਣ। ਇਹ ਨਹੀਂ ਵੀ ਸੰਸਾਰ ਵਿੱਚ ਆ ਗਏ ਤੋਂ ਰੱਬ ਨਾਲੋਂ ਵਿਛੜ ਗਏ, ਨਹੀਂ, ਉਹ ਮਰਜ਼ੀ ਅਨੁਸਾਰ ਸੰਸਾਰ ਵਿੱਚ ਆ ਸਕਦੇ, ਮਰਜ਼ੀ ਅਨੁਸਾਰ ਜਾ ਸਕਦੇ ਆ, ਬੇ ਵਿਛੜ ਕਤੇ ਨਾ ਜਾਏ। ਅਸੂ ਸੁਖੀ ਬਸੰਦੀਆ ਜਿਨ੍ਹਾਂ ਮਾਇਆ ਹਰ ਰਾਏ, ਜਿਨ੍ਹਾਂ ਤੇ ਪਰਮੇਸ਼ਰ ਦੀ ਖੁਸ਼ੀ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਅਸੂ ਮਹੀਨੇ ਦਾ ਜਿਹੜਾ ਭਾਈ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਹੈ, ਜਿਨ੍ਹਾਂ ਤੇ ਪਰਮੇਸ਼ਰ ਦੀ ਖੁਸ਼ੀ ਹੁੰਦੀ ਹੈ, ਉਹਨਾਂ ਦੇ ਮਹੀਨਾ ਸੁੱਖ ਸ਼ਾਂਤੀ ਨਾਲ ਬਤੀਤ ਹੋ ਜਾਂਦਾ। ਸੋ ਸਤਿਗੁਰੂ ਜੀ ਨੇ ਅਸੂ ਮਹੀਨੇ ਦੀ ਜੋ ਬਖਸ਼ਿਸ਼ ਜੋ 12 ਮਹਾਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਡੇ ਵਾਸਤੇ ਉਪਦੇਸ਼ ਬਖਸ਼ਿਆ ਹੈ, ਸਭ ਤੋਂ ਪਹਿਲੀ ਤਾਂ ਗੱਲ ਹੈ ਭਾਈ ਗੁਰਮੁਖੋ ਜਿੰਨੇ ਤੁਸੀਂ ਬੈਠੇ ਹੋ, ਇੱਕ ਗੱਲ ਦਾ ਜ਼ਰੂਰ ਚੇਤਾ ਰੱਖਿਓ, ਅੱਜ ਸਾਡੇ ਸਿੱਖ ਸਮਾਜ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਸਾਰੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅੰਮ੍ਰਿਤ ਛਕਾਇਆ ਸੀ ਉਸ ਵੇਲੇ ਸਿੱਖਾਂ ਨੂੰ ਕਿਹਾ ਵੀ ਕਿਸੇ ਦੀ ਝੂਠ ਨਹੀਂ ਖਾਣੀ, ਅਤੇ ਝੂਠ ਤਾਂ ਝੂਠ ਗੱਲ ਭਾਵਾਂ ਨੇੜੇ ਦੀ ਥੋੜ੍ਹੇ ਅੱਖਰਾਂ ਦਾ ਫਰਕ ਹੈ, ਸੱਚ ਅਤੇ ਸੁੱਚ ਅੱਖਰ ਥੋੜ੍ਹਿਆਂ ਦਾ ਹੀ ਫਰਕ ਹੈ, ਪਰ ਇਹਨਾਂ ਦਾ ਫਰਕ ਬਹੁਤ ਹੈ। ਝੂਠ ਤਾਂ ਝੂਠ, ਜਦੋਂ ਜੋ ਮਨੁੱਖ ਝੂਠ ਖਾਣ ਲੱਗ ਜਾਂਦਾ ਤਾਂ ਝੂਠ ਉਹਦੇ ਅੰਦਰ ਆਪਣੇ ਆਪ ਹੀ ਪ੍ਰਵੇਸ਼ ਕਰ ਜਾਊ। ਅੱਜ ਸਾਡੇ ਸਿੱਖ ਧਰਮ ਦੇ ਅੰਦਰ ਝੂਠ ਆ ਬੜੀ ਆ, ਅਤੇ ਝੂਠ ਵੀ ਨਾਲ ਅੰਦਰ ਪ੍ਰਵੇਸ਼ ਕਰ ਜਾਣਾ। ਜਿਨ੍ਹਾਂ ਬੰਦਿਆਂ ਦੀ ਸੋਚ ਖਤਮ ਹੋ ਗਈ ਆ ਉਹਨਾਂ ਦੇ ਅੰਦਰ ਸੱਚ ਦਾ ਵੀ ਗੱਲ ਖਤਮ ਹੋ ਜਾਂਦੀ। ਇਸ ਕਰਕੇ ਗੁਰਮੁਖੋ ਝੂਠ ਨਾ ਖਾਇਆ ਕਰੋ। ਆਹ ਜਿਹੜੀ ਨਵੀਂ ਗੱਲ ਸਾਡੇ ਹੁਣ ਪੈਲਸਾਂ ਪੁਲਸਾਂ ਵਿੱਚ ਜਾਂ ਮਨੁੱਖਾਂ ਦੇ ਘਰਾਂ ਵਿੱਚ ਇਕੱਠੇ ਖੜ ਕੇ ਖਾਣ ਦੀ ਰੀਤ ਚੱਲ ਗਈ ਆ, ਇਹ ਭਾਈ ਰੱਬ ਨੂੰ ਤੋੜਨ ਵਾਲੀਆਂ ਗੱਲਾਂ ਨੇ। ਜਿਨ੍ਹਾਂ ਨੇ ਉੱਚਾ ਸੁੱਚਾ ਜੀਵਨ ਆਪਣਾ ਕਰਨਾ ਹੈ ਉਹ ਝੂਠ ਨਾ ਖਾਇਆ ਕਰੋ। ਕਿਸੇ ਗੁਰਮੁਖ ਦੀ ਨਾਮ ਜਪਣ ਵਾਲੇ ਮਹਾਂਪੁਰਖ ਦੀ ਝੂਠ ਖਾ ਲਈ ਜਾਵੇ ਤਾਂ ਰੱਬ ਨਾਲ ਜੋੜਦੀ ਹੈ। ਜਦੋਂ ਤੁਸੀਂ ਕਿਤੇ ਟੁੱਟੇ ਹੋਏ ਪੁਰਸ਼ ਦੀ ਝੂਠ ਖਾਓਗੇ ਤਾਂ ਉਹ ਵੀ ਤੁਹਾਨੂੰ ਸੰਸਾਰ ਦੇ ਵਿੱਚ ਪਰਮੇਸ਼ਰ ਨਾਲੋਂ ਤੋੜ ਦੂਗੀ। ਇਸ ਕਰਕੇ ਮੇਰੀ ਬੇਨਤੀ ਹੈ ਜਿੰਨੇ ਤੁਸੀਂ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਸੇਵਕ ਹੋ ਸਾਰੇ ਭਾਈ ਝੂਠ ਨਾ ਖਾਇਆ ਕਰੋ। ਆਪਣੀ ਸੋਚ ਰੱਖਿਆ ਕਰੋ, ਰਸੋਈਆਂ ਦੇ ਵਿੱਚ ਸੋਚ ਰੱਖੋ, ਆਪਣੇ ਖਾਣ ਪਾਣ ਦੀ ਸੋਚ ਰੱਖੋ। ਉਹਦੇ ਤੋਂ ਬਾਅਦ ਜਦੋਂ ਤੁਸੀਂ ਸੋਚ ਰੱਖੋਗੇ, ਸਰੀਰ ਨੂੰ ਸੁੱਚਾ ਰੱਖੋਗੇ ਤਾਂ ਸੋਚ ਰੱਖੋਗੇ ਤਾਂ ਭਾਈ ਸੱਚੇ ਪਰਮੇਸ਼ਰ ਦੇ ਨਾਲ ਵੀ ਜੁੜ ਜਾਊਗੇ। ਜਿੰਨਾ ਚਿਰ ਸੋਚ ਨਹੀਂ ਰੱਖੋਗੇ ਇਹ ਸਰੀਰ ਜੂਠਾ ਰਹੇਗਾ, ਤਾਂ ਇਹਦੇ ਵਿੱਚ ਸੱਚ ਦੀ ਕਦੀ ਆਸ ਨਾ ਰੱਖਿਓ ਵੀ ਸੱਚ ਇਹਦੇ ਅੰਦਰ ਪ੍ਰਵੇਸ਼ ਕਰ ਜਾਊਗਾ। ਇਸ ਕਰਕੇ ਅੱਸੂ ਮਹੀਨੇ ਦਾ ਸਤਿਗੁਰੂ ਜੀ ਨੇ ਉਹ ਗਿਆਨ ਬਖਸ਼ਿਆ ਹੈ। ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ, ਬੀਬੀਆਂ ਅਤੇ ਜਿਹੜੇ ਆਪਣੇ ਗੁਰਮੁਖ ਪਿਆਰੇ ਭਾਈ ਹੋਰ ਛੋਟੇ ਛੋਟੇ ਬੱਚੇ ਨੇ ਜਾਂ ਭਾਈ ਹੋਰ ਸਾਡੇ ਬਜ਼ੁਰਗ ਲੱਗਦੇ ਨੇ, ਉਹ ਸਾਰੇ ਭਾਈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਝੂਠ ਖਾਣੀ ਛੱਡੋ, ਜੇ ਤਰੱਕੀ ਕਰਨੀ ਆ, ਜੇ ਰੱਬ ਦੀ ਪਿਆਸ ਅੰਦਰ ਲਾਉਣੀ ਆ ਤਾਂ ਇਹਨਾਂ ਗੱਲਾਂ ਤੋਂ ਕਿਨਾਰਾ ਕਰ ਜਾਓ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਰਾਗੀ ਢਾਡੀ ਬਹੁਤ ਆਏ ਨੇ, ਸਾਰਿਆਂ ਨੂੰ ਭਾਈ ਸਮਾਂ ਦਿੱਤਾ ਜਾਊਗਾ, ਭਾਵੇਂ 5-5 ਮਿੰਟ 10-10 ਮਿੰਟ ਜਿੰਨਾ ਜਿੰਨਾ ਵੀ ਸਟੇਜ ਸੈਕਟਰੀ ਵੱਲੋਂ ਸਮਾਂ ਮਿਲੂਗਾ ਉਹ ਤੁਹਾਨੂੰ ਸਾਰੇ ਆਪਣੀ ਕਲਾ ਅਨੁਸਾਰ। ਬੜੀ ਬੜੀ ਦੂਰੋਂ ਰਾਗੀ ਢਾਡੀ ਆਉਂਦੇ ਨੇ, ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੀ ਮਹਿਮਾ ਸੁਣ ਕੇ ਆਉਂਦੇ ਨੇ। ਸੋ ਤੁਹਾਨੂੰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਾਂ ਦਸਾਂ ਪਾਤਸ਼ਾਹੀਆਂ ਦੇ ਇਤਿਹਾਸ ਦੇ ਵਿੱਚੋਂ ਕੁਛ ਇਤਿਹਾਸ ਦੇ ਪੰਨੇ ਆਪ ਜੀ ਨੂੰ ਸਰਵਣ ਕਰਾਉਣਗੇ, ਜੋ ਗੁਰੂ ਦਾ ਜਸ ਹੈ, ਗੁਰੂ ਦਾ ਜੀਵਨ ਹੈ ਜਾਂ ਗੁਰੂ ਦਾ ਇਤਿਹਾਸ ਹੈ, ਇਹ ਮਨੁੱਖ ਦੇ ਪੁੰਨ ਕਰਮ ਬਣਦੇ ਨੇ। ਜਿਹੜਾ ਮਨੁੱਖ ਸੁਣਦਾ ਹੈ, ਜਿੰਨੇ ਸਮੇਂ ਅਨੁਸਾਰ ਗੁਰੂ ਦਾ ਜਸ ਸੁਣੂਗਾ, ਜਿੰਨੇ ਸਵਾਸ ਗੁਰੂ ਦਾ ਜਸ ਸਰਵਣ ਕਰਦਿਆਂ ਲੰਘ ਜਾਣ, ਉਹ ਸਵਾਸ ਮਨੁੱਖ ਦੇ ਸਫਲੇ ਹੁੰਦੇ ਆ, ਉਹਨਾਂ ਦੀ ਕੀਮਤ ਬਣ ਜਾਂਦੀ ਹੈ। ਜਿੰਨੇ ਸਵਾਸ ਸੰਸਾਰੀ ਗੱਲਾਂ ਕਰਕੇ ਬੀਤਦੇ ਆ, ਉਹ ਸਵਾਸ ਸੰਸਾਰ ਵਿੱਚ ਐਵੇਂ ਹੀ ਚਲੇ ਜਾਂਦੇ ਆ। ਸੋ ਇੰਨੇ ਬਚਨ ਪ੍ਰਵਾਨ ਕਰੋ, ਸਾਰੀ ਸੰਗਤ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।